सतगुरु जी दिल्ली अंदर दीवान सजाया है। भाई गुरबख्श जी वर्गे मसंद सतगुरां दी सभा च बैठे हैं। इन्हां ने जिक्र कीता है कि सतगुरु जी बादशाह औरंगजेब की कचहरी विच तुहाडा जिक्र चलिया ते बाबा राम राय जी ने ना कहण वाले बचन कहे हैं, पर दुरुस्ती तां हो सकती है जे राजा जय सिंह आके आपां नूं दसे, क्योंकि जय सिंह उस वेले बादशाह दी कचहरी च हाजर सी जदों बाबा राम राय जी ने बोल बोले। इन्ने नूं राजा जय सिंह भी आ पहुंचिया। राजे जय सिंह ने सतगुरां नूं सारी बिथिया दसी, महाराज असीं तुहाडी उपमा कर रहे सी, तुहाडी उपमा सुन के बाबा राम राय जी कोलों जरी नहीं गई ते बोले कि श्री गुरु हरकृष्ण साहब बालक ने, उह तां सीतला दे खाजे। गुरु हरकृष्ण साहब ने जदों इह बचन सुने विचार कीती कि जे हुण असीं कोई जवाब ना दिता ते सिखां ने समझना है कि गुरु हर राय साहब जी एवें ही किसे बच्चे नूं गद्दी दे गए ने, उहनां च कोई कला नहीं, सानूं वी हुण बचन करना पवेगा। दूजा राम राय ने जिहड़ा इह बोल बोलिया उहदा फल वी उहनूं भुगतना चाहीदा। सतगुरां ने तिन बचन कीते। आख्या राम राय तन ते मन करके सारी जिंदगी सड़दा ही रहेगा, तन करके भी ते मन करके भी। दूजा बचन कीता व्याह करा करा के थक जाएगा पर इहदे घर औलाद नहीं होवेगी, संतान दा सुख इहनूं नहीं मिलेगा। तीजा बचन कीता अवगत हो के मरेगा, जूंदे नूं साड़नगे नूं। इह तिन बचन गुरु हरकृष्ण साहब ने करके राम राय नूं उहदी करनी दा फल दित्ता है। सारे दिल्ली नगर विच इह गल्लां पसरियां हन कि चंगा नहीं होया, दोनां दे बचन अटल ने। जो सतगुरु जी कह दिंदे ने उह भी अटल है, जो राम राय कहिंदा उह भी पूरा हुंदा। चंगा नहीं होया की जाणीए की होवेगा। भाई गुरबख्श जी वर्गे जिहड़े मसंद सी उह सोच रहे ने वी गुरता गद्दी नूं किसे प्रकार दी कोई समस्या ना आ जाए, क्योंकि गुरता गद्दी सांभण वाला तां इहनां तों बाद कोई नजर नहीं आउंदा। इस तरह बहुत ज्यादा संदेह कईयां दे हिरदयां च बनिया होया। इधर गुरु हरकृष्ण साहब जी उठ के एकांत च चले गए, बिना किसे नूं मिलिया गिलिया एकांत विच बैठे हन। उधर बादशाह औरंगजेब दी कचहरी विच श्री गुरु हरकृष्ण साहब दा जिक्र चल रहा, उह दर्शन करना चाहुंदा है। आओ सरवण करिए श्री गुरु हरकृष्ण साहब जी दी कथा है। बाला प्रीतम अष्टम बलबीरा सतगुरु तिना दा पावन इतिहास है। मां कवि कविराज भाई संतोख सिंह जी चूड़ामणि, ए सारा इतिहास उन्हां ने बड़ी श्रद्धा नाल भावना नाल लिखिया है। सरवण करन तो पहला आखिए जी सतनाम
श्री वाहेगुरु साहिब जीओ,
सतनाम
श्री वाहेगुरु साहिब जीओ। दोएरा शाह सभा में सुजस सुन श्री हर कृष्ण विशाल।
बादशाह औरंगजेब दी कचहरी विच जिथे बादशाह दी सभा है उथे भी सतगुरां दा सुजस बादशाह ने सुनिया कि श्री गुरु हरकृष्ण साहिब जी महाराज विशाल सुखां दे दाते हन, सुखां दी खान हन।
करामात साहिब धनी दर्शन ते दुख टाल,
करामातां दे साहिब ने मालक ने धनी हन, इतने धनी ने कि उन्हां दे दर्शन करके दुख टल जांदे ने। वड्डे वड्डे दुखियां दे दुख, रोगियां दे रोग जदों आके दर्शन करदे ने, दर्शन करदे ही उन्हां दे दुख टल जांदे ने, दर्शन परसदे ही रोगियां दे रोग कटे जांदे हन।
जो पई कैत शाह मन प्रेम बढ़ाए,
बादशाह औरंगजेब उस वेले बोलिया अपने मन च प्रेम वाधा करके, प्रेम वधा के सतगुरां दे प्रति बादशाह दे मन च भी प्रेम दा बलबला जागिया। गुरु साहब दी महिमा सुन सुन के इहदे मन च भी चाहना जागी है कि मैं उन्हां दे दर्शन करां, ਤੋ ਬਾਦਸ਼ਾਹ ਔਰੰਗਜ਼ੇਬ ਦੇ ਮਨ ਦੇ ਵਿੱਚ ਸਤਿਗੁਰਾਂ ਪ੍ਰਤੀ ਪ੍ਰੇਮ ਵਧਿਆ ਹੈ।
ਸੁਣੀਏ ਭੋਜਾ ਸਿੰਘ ਸਵਾਏ।
ਰਾਜਾ ਜੈ ਸਿੰਘ ਬੈਠਾ ਸੀ ਔਰੰਗਜ਼ੇਬ ਦੀ ਕਚਹਿਰੀ ਚ। ਉਸ ਵਕਤ ਬਾਦਸ਼ਾਹ ਔਰੰਗਜ਼ੇਬ ਰਾਜੇ ਜੈ ਸਿੰਘ ਨੂੰ ਬੋਲਿਆ, ਕਹਿਣ ਲੱਗਾ, ਹੇ ਰਾਜਾ ਜੈ ਸਿੰਘ ਸਵਾਈ, ਤੂੰ ਬੜਾ ਸਿਆਣਾ ਦੂਰ ਅੰਦੇਸ਼ੀ ਬਿਰਤੀ ਵਾਲਾ ਰਾਜਾ ਹੈ, ਸੁਣ ਮੇਰੇ ਅੰਦਰ ਦੀ ਤਮੰਨਾ, ਮੈਂ ਤੈਨੂੰ ਪ੍ਰਗਟ ਕਰਕੇ ਦੱਸਦਾ ਹਾਂ।
ਅਮਰੇ ਸੰਗ ਮੇਲ ਕਿਮ ਹੋਏ।
ਜਿਹੜੇ ਸਤਿਗੁਰਾਂ ਦੀ ਤੂੰ ਇਤਨੀ ਉਪਮਾ ਕਰਦਾ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਇਤਨਾ ਸੁਜਸ ਕਰਦਾ ਹੈ, ਇਹ ਦੱਸ ਕੇ ਉਹਨਾਂ ਨਾਲ ਮੇਰਾ ਮੇਲ ਕਿਵੇਂ ਹੋ ਸਕਦਾ, ਮੈਂ ਉਹਨਾਂ ਦੇ ਦਰਸ਼ਨ ਕਿਵੇਂ ਕਰ ਸਕਦਾ, ਮੈਨੂੰ ਉਹਨਾਂ ਦੇ ਦੀਦਾਰ ਭਲਾ ਕਿਵੇਂ ਹੋ ਸਕਦੇ ਹਨ।
ਹਰਕਤ ਹੋਏ ਚੈ ਕਹਿਣੇ ਸੋਏ।
ਉਹ ਖੁਸ਼ੀ ਦੇ ਨਾਲ ਮੈਨੂੰ ਦਰਸ਼ਨ ਦੇਣਗੇ ਜਾਂ ਨਹੀਂ ਦੇਣਗੇ, ਮੇਰੇ ਮਨ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਤਾਂਘ ਹੈ, ਇਹ ਦੱਸ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਣੀ ਖੁਸ਼ੀ ਨਾਲ ਮੈਨੂੰ ਦਰਸ਼ਨ ਦੇਣਗੇ ਜਾਂ ਦਰਸ਼ਨ ਨਹੀਂ ਦੇਣਗੇ।
ਸੋਮ ਸਰੂਪ ਆਰਬਲ ਬਾਲ।
ਉਹਨਾਂ ਦਾ ਸਵਰੂਪ ਇਸ ਤਰ੍ਹਾਂ ਕਹਿੰਦੇ ਜਿਵੇਂ ਚੰਦਰਮਾ ਦੀ ਚਾਨਣੀ ਹੁੰਦੀ ਹੈ, ਜਿਵੇਂ ਚੰਦਰਮਾ ਦਾ ਸਰੂਪ ਹੁੰਦਾ, ਏਦਾਂ ਦਾ ਉਹਨਾਂ ਦਾ ਸਰੂਪ ਹੈ, ਪਰ ਬਾਲ ਰੂਪ ਦੇ ਵਿੱਚ ਨੇ, ਬਾਲਕ ਰੂਪ ਦੇ ਵਿੱਚ ਉਹ ਸੁਭਾਇਮਾਨ ਹੋ ਰਹੇ ਹਨ।
ਹੋਰ ਗੰਭੀਰ ਸਧੀਰ ਵਿਸਾਲ।
ਉਹਨਾਂ ਦਾ ਹਿਰਦਾ ਬੜਾ ਗੰਭੀਰ ਹੈ, ਭਾਵੇਂ ਬਾਲ ਰੂਪ ਦੇ ਵਿੱਚ ਨੇ, ਪਰ ਉਹਨਾਂ ਦਾ ਹਿਰਦਾ ਬੜਾ ਡੂੰਘਾ ਹੈ, ਬਹੁਤ ਗੰਭੀਰ ਹੈ, ਔਰ ਧੀਰਜ ਦੇ ਸਹਿਤ ਨੇ, ਬੜੇ ਵਿਸ਼ਾਲ ਧੀਰਜ ਨੂੰ ਉਹਨਾਂ ਨੇ ਧਾਰਨ ਕੀਤਾ ਹੋਇਆ ਹੈ।
ਇੱਕ ਵਾਰ ਮਿਲਬੇ ਕਹਿ ਲੀਜਾ।
ਇੱਕ ਵਾਰ ਮੈਨੂੰ ਉਹਨਾਂ ਦੇ ਨਾਲ ਮਿਲਾਪ ਕਰਾ ਦੇ, ਮੈਂ ਇੱਕ ਵਾਰ ਉਹਨਾਂ ਦੇ ਦਰਸ਼ਨ ਜ਼ਰੂਰ ਕਰਨਾ ਚਾਹੁੰਦਾ। ਮੇਰੇ ਮਨ ਵਿੱਚ ਵੀ ਇੱਛਾ ਹੈ ਕਿ ਏਡੇ ਵੱਡੇ ਕਲਾ ਦੇ ਮਾਲਕ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਰੇ ਸ਼ਹਿਰ ਦਿੱਲੀ ਵਿੱਚ ਆਏ ਹੋਏ ਨੇ, ਤੇ ਮੈਂ ਉਹਨਾਂ ਦੇ ਦਰਸ਼ਨ ਨਾ ਕਰ ਸਕਾਂ, ਮੇਰੇ ਮੰਦੇ ਭਾਗ ਹੀ ਹੋਣਗੇ ਨਾ। ਇੱਕ ਵਾਰ ਮੈਂ ਉਹਨਾਂ ਦੇ ਦਰਸ਼ਨ ਕਰ ਲਵਾਂ, ਮੈਂ ਜ਼ਿਆਦਾ ਦਰਸ਼ਨ ਨਹੀਂ ਮੰਗਦਾ, ਸਿਰਫ ਇੱਕ ਝਲਕ ਉਹਨਾਂ ਦੇ ਦਰਸ਼ਨਾਂ ਦੀ ਮਿਲ ਜਾਏ, ਪ੍ਰਾਪਤ ਹੋ ਜਾਏ।
ਤਿੰਨ ਪ੍ਰਸੰਨਤਾ ਯੁਤ ਠਹਿਰੀ ਜੈ।
ਪਰ ਉਹ ਵੀ ਤਾਂ ਜੇ ਉਹਨਾਂ ਦੀ ਪ੍ਰਸੰਨਤਾ ਹੋਵੇ, ਉਹਨਾਂ ਦੀ ਪ੍ਰਸੰਨਤਾ ਤੋਂ ਬਿਨਾਂ ਨਹੀਂ। ਜੇ ਉਹਨਾਂ ਦੀ ਆਗਿਆ ਹੋਵੇਗੀ ਤੇ ਦਰਸ਼ਨ ਕਰਾਂਗਾ, ਜੇ ਉਹਨਾਂ ਦੀ ਆਗਿਆ ਨਾ ਦਰਸ਼ਨ ਦੇਣ ਦੀ ਹੋਵੇਗੀ ਤੇ ਫਿਰ ਮੈਂ ਉਹਨਾਂ ਦੀ ਆਗਿਆ ਤੋਂ ਬਾਹਰ ਨਹੀਂ ਚੱਲਾਂਗਾ। ਪ੍ਰਸੰਨਤਾ ਸਹਿਤ ਕਿਰਪਾ ਦੇ ਘਰ ਵਿੱਚ ਆ ਕੇ ਦਰਸ਼ਨ ਦੇ ਦੇਣ ਤਾਂ ਠੀਕ ਹੈ, ਵਰਨਾ ਮੈਂ ਉਹਨਾਂ ਦੀ ਆਗਿਆ ਤੋਂ ਬਾਹਰਾ ਚੱਲ ਕੇ ਉਹਨਾਂ ਦੇ ਦਰਸ਼ਨ ਨਹੀਂ ਕਰਾਂਗਾ।
ਜੈਪੁਰ ਨਾਥ ਕਹਿਤ ਕਰ ਜੋਰੇ।
ਜਦੋਂ ਔਰੰਗਜ਼ੇਬ ਨੇ ਇਹ ਆਪਣੇ ਦਿਲ ਦੀ ਇੱਛਾ ਜ਼ਾਹਰ ਕੀਤੀ, ਪ੍ਰਗਟ ਕੀਤੀ, ਰਾਜਾ ਜੈ ਸਿੰਘ ਜੈਪੁਰ ਰਿਆਸਤ ਦਾ ਰਾਜਾ ਲਾਗੇ ਬੈਠਾ ਸੁਣ ਰਿਹਾ ਸੀ। ਤੋ ਜੈ ਸਿੰਘ ਰਾਜਾ ਉਸ ਵੇਲੇ ਬੋਲਿਆ, ਕਹਿਣ ਲੱਗਾ,
ਕਿਸੋਂ ਪਟੋ ਸਤਿਗੁਰ ਓਰੇ।
ਕਹਿਣ ਲੱਗਾ, ਬਾਦਸ਼ਾਹ ਸਲਾਮਤ, ਏਦਾਂ ਕਰ ਵੀ ਤੂੰ ਆਪਣੇ ਕਿਸੇ ਵਿਅਕਤੀ ਨੂੰ ਸਤਿਗੁਰਾਂ ਕੋਲ ਭੇਜ, ਆਪਣੇ ਕਿਸੇ ਖਾਸ ਅਹਿਲਕਾਰ ਨੂੰ ਜਿਹਦੇ ਤੇ ਤੈਨੂੰ ਬੜਾ ਭਰੋਸਾ ਤੇ ਮਾਣ ਹੋਵੇ, ਏਦਾਂ ਦਾ ਕੋਈ ਵਿਅਕਤੀ, ਆਪਣਾ ਕੋਈ ਚੰਗਾ ਵਧੀਆ ਵਜ਼ੀਰ ਅਹਿਲਕਾਰ, ਉਹ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਭੇਜਣਾ ਕਰ।
ਮੈਂ ਗਮਨੋ ਸੰਗ ਬੂਝੈ ਜਾਏ।
ਉਹਦੇ ਨਾਲ ਮੈਂ ਵੀ ਜਾਵਾਂਗਾ ਤੇ ਮੈਂ ਵੀ ਜਾ ਕੇ ਸਤਿਗੁਰਾਂ ਨੂੰ ਮਿਲਾਂਗਾ ਤੇ ਜਾ ਕੇ ਅਸੀਂ ਇਕੱਠੇ ਪੁੱਛਾਂਗੇ ਗੁਰੂ ਸਾਹਿਬ ਨੂੰ ਕਿ ਮਹਾਰਾਜ ਤੁਸੀਂ ਬਾਦਸ਼ਾਹ ਨੂੰ ਦਰਸ਼ਨ ਦਿਓਗੇ ਜਾਂ ਨਹੀਂ ਦਿਓਗੇ, ਤੇ ਇਕੱਠੇ ਜਾ ਕੇ ਸਤਿਗੁਰੂ ਜੀ ਨੂੰ ਪੁੱਛਾਂਗੇ, ਹੇ ਬਾਦਸ਼ਾਹ ਤੂੰ ਆਪਣਾ ਕੋਈ ਬੰਦਾ ਭੇਜ ਦੇ, ਉਹਦੇ ਨਾਲ ਮੈਂ ਜਾ ਕੇ ਸਤਿਗੁਰਾਂ ਕੋਲ ਬੇਨਤੀ ਕਰਾਂਗਾ।
ਜਿਮ ਹੋਏ ਮਰਜ਼ੀ ਦੇ ਬਤਾਏ।
ਉਹਨਾਂ ਦੀ ਜਿਵੇਂ ਮਰਜ਼ੀ ਹੋਵੇਗੀ, ਬਾਦਸ਼ਾਹ ਉਹਨਾਂ ਦੀ ਮਰਜ਼ੀ ਤੋਂ ਬਾਹਰ ਨਹੀਂ ਚੱਲਣਾ ਆਪਾਂ, ਉਹਨਾਂ ਦੀ ਜਿਵੇਂ ਮਰਜ਼ੀ ਹੋਵੇਗੀ ਉਹ ਆਪੇ ਦੱਸ ਦੇਣਗੇ, ਦਰਸ਼ਨ ਦੇਣੇ ਨੇ ਤਾਂ ਵੀ ਦੱਸ ਦੇਣਗੇ, ਦਰਸ਼ਨ ਨਹੀਂ ਦੇਣੇ ਤਾਂ ਵੀ ਦੱਸ ਦੇਣਗੇ, ਉਹਨਾਂ ਦੀ ਜੋ ਮਰਜ਼ੀ ਹੋਵੇਗੀ ਉਹ ਆਪੇ ਪ੍ਰਗਟ ਕਰਕੇ ਦੱਸ ਦੇਣਗੇ।
ਮਿਲਬੇ ਠਹਿਰੈ ਤੋ ਚੱਲ ਆਵੈ।
ਜੇ ਉਹਨਾਂ ਦੇ ਨਾਲ ਅਸੀਂ ਚੱਲ ਕੇ ਮਿਲਾਪ ਕਰੀਏ, ਗੱਲਬਾਤ ਕਰੀਏ ਤੇ ਹੋ ਸਕਦਾ ਹੈ ਬਾਦਸ਼ਾਹ ਉਹ ਚੱਲ ਕੇ ਆ ਹੀ ਜਾਣ, ਉਹ ਤਾਂ ਮਰਜ਼ੀ ਦੇ ਮਾਲਕ ਨੇ, ਸਵਤੰਤਰ ਨੇ ਉਹਨਾਂ ਦੇ ਉੱਤੇ ਕਿਸੇ ਪ੍ਰਕਾਰ ਦਾ ਕੁੰਡਾ ਥੋੜੀ ਲਾਗੂ ਹੁੰਦਾ ਵੀ ਉਹਨਾਂ ਨੇ ਕੰਮ ਕਰਨਾ ਹੀ ਕਰਨਾ। ਉਹਨਾਂ ਦੀ ਆਪਣੀ ਸਵੈ ਇੱਛਾ ਹੈ, ਸਵੈ ਮਰਜ਼ੀ ਹੈ। ਜੇ ਉਹਨਾਂ ਦੇ ਮਨ ਦਾ ਫੁਰਨਾ ਹੋਇਆ, ਹੋ ਸਕਦਾ ਉਹ ਚੱਲ ਕੇ ਆ ਹੀ ਜਾਣ ਬਾਦਸ਼ਾਹ ਤੇਰੇ ਕੋਲ ਆ ਕੇ ਤੈਨੂੰ ਦਰਸ਼ਨ ਦੇ ਦੇਣ।
ਨਾਹੀਂ ਤਰਾਵਰਤਾ ਸਿਦਾਵੈ।
ਜੇ ਉਹ ਆਪ ਨਹੀਂ ਆਉਂਦੇ ਚੱਲ ਕੇ ਤੇ ਬਾਦਸ਼ਾਹ ਤੂੰ ਚੱਲ ਕੇ ਦਰਸ਼ਨ ਕਰ ਲਵੀ, ਇਹਦੇ ਚ ਤੇਰੀ ਕਿਹੜਾ ਕੋਈ ਹੇਠੀ ਹੋਣ ਲੱਗੀ ਹੈ। ਦੀਨ ਦੁਨੀਆਂ ਦੇ ਮਾਲਕ ਨੇ, ਉਹਨਾਂ ਦੇ ਦਰਸ਼ਨਾਂ ਨੂੰ ਤਾਂ ਵੱਡੇ ਵੱਡੇ ਰਾਜੇ ਬਾਦਸ਼ਾਹ ਚੱਲ ਕੇ ਆਉਂਦੇ ਨੇ। ਜੇ ਉਹ ਆ ਗਏ ਤਾਂ ਵੀ ਠੀਕ, ਜੇ ਉਹ ਨਹੀਂ ਆਉਂਦੇ ਤੇ ਬਾਦਸ਼ਾਹ ਤੂੰ ਚੱਲ ਕੇ ਉੱਥੇ ਉਹਨਾਂ ਦੇ ਕੋਲ ਜਾ ਕੇ ਦਰਸ਼ਨ ਕਰ ਲਵੇਂ।
ਵਰਤੈ ਨਿਜ ਇੱਛਾ ਅਨੁਸਾਰੀ।
ਸਤਿਗੁਰੂ ਜੀ ਆਪਣੀ ਨਿਜ ਇੱਛਾ ਅਨੁਸਾਰ ਵਰਤਦੇ ਨੇ, ਉਹਨਾਂ ਤੇ ਕਿਸੇ ਦੀ ਇੱਛਾ ਥੋਪੀ ਨਹੀਂ ਜਾ ਸਕਦੀ, ਉਹਨਾਂ ਤੇ ਕਿਸੇ ਦੀ ਇੱਛਾ ਦਾ ਅੰਕੁਸ਼ ਨਹੀਂ ਲਾਇਆ ਜਾ ਸਕਦਾ। ਉਹ ਆਪਣੀ ਇੱਛਾ ਨਾਲ ਵਿਚਰਦੇ ਨੇ, ਆਪਣੀ ਸਵੈ ਇੱਛਾ ਨਾਲ ਵਿਚਰਦੇ ਨੇ, ਪਰਤੰਤਰ ਨਹੀਂ ਹਨ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਵਤੰਤਰ ਹਨ। ਸਵਤੰਤਰ ਦਾ ਮਤਲਬ ਜੋ ਆਪਣੀ ਮਰਜ਼ੀ ਆਪ ਕਰੇ, ਜੋ ਆਪਣੀ ਮਰਜ਼ੀ ਨਾਲ ਸਭ ਕੁਝ ਵਿਚਰਨ ਕਰਨ, ਜਿਨ੍ਹਾਂ ਤੇ ਕਿਸੇ ਪ੍ਰਕਾਰ ਦਾ ਕੋਈ ਕੁੰਡਾ ਲਾਗੂ ਨਹੀਂ ਹੁੰਦਾ।
ਬੋਲਬ ਮੈਂ ਚਾਤੁਰ ਮਤ ਭਾਰੇ।
ਔਰ ਗੱਲ ਬਾਤ ਕਰਨ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਕੋਈ ਸਾਨੀ ਨਹੀਂ। ਬਾਦਸ਼ਾਹ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਬੋਲਦੇ ਨੇ ਨਾ, ਤੇ ਬੋਲਣ ਵਿੱਚ ਗੱਲਬਾਤ ਕਰਨ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ। ਇਹੋ ਜਿਹੀਆਂ ਡੂੰਘੀਆਂ ਡੂੰਘੀਆਂ ਗੱਲਾਂ ਕਰਦੇ ਨੇ ਕਿ ਸੁਣਨ ਵਾਲਿਆਂ ਦੀ ਮਤ ਹੈਰਾਨ ਹੋ ਜਾਂਦੀ ਹੈ ਕਿ ਬਾਲ ਅਵਸਥਾ ਵਿੱਚ ਇਤਨੀ ਡੂੰਘਾਈ ਵਾਲੇ ਬੋਲ ਉਹ ਕਿਵੇਂ ਬੋਲ ਲੈਂਦੇ ਹਨ।
ਲੱਖੋਂ ਸੰਗਤ ਦਰਸ਼ਨ ਪਾਵੇ, ਕੋਸ ਹਜ਼ਾਰੋਂ ਤੇ ਚੱਲ ਆਵੇ।
ਲੱਖਾਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਦੀਆਂ ਨੇ, ਹਜ਼ਾਰਾਂ ਕੋਹਾਂ ਤੋਂ ਪੈਂਡਾ ਤੈਅ ਕਰਕੇ ਸੰਗਤ ਆਉਂਦੀ ਹੈ, ਆ ਕੇ ਉਹਨਾਂ ਦੇ ਦਰਸ਼ਨ ਪਰਸਦੀ ਹੈ, ਉਹਨਾਂ ਦੇ ਦੀਦਾਰ ਕਰਦੀ ਹੈ।
ਕਹੇ ਆਨ ਹਮ ਸੰਕਟ ਪਰਿਓ।
ਉਹ ਜਿਹੜੀ ਸੰਗਤ ਆਉਂਦੀ ਹੈ, ਸਿੱਖ ਆਉਂਦੇ ਨੇ, ਆ ਕੇ ਇਹਨਾਂ ਨੂੰ ਅਰਦਾਸਾਂ ਕਰਦੇ ਨੇ। ਅਰਦਾਸ ਕਰਕੇ ਕੀ ਕਹਿੰਦੇ ਨੇ, ਮਹਾਰਾਜ ਸਾਡੇ ਤੇ ਸੰਕਟ ਆ ਪਿਆ ਸੀ, ਸਾਡੇ ਤੇ ਬਿਘਨ ਆਣ ਪਿਆ ਸੀ।
ਇਸ ਥਲ ਮਨ ਮੈਂ ਸਿਮਰਨ ਕਰਿਓ।
ਉਦੋਂ ਅਸੀਂ ਤੁਹਾਡਾ ਮਨ ਚ ਸਿਮਰਨ ਕੀਤਾ, ਤੁਹਾਡੀ ਆਰਾਧਨਾ ਕੀਤੀ।
ਭਏ ਸਹਾਇਕ ਤੈ ਤਤਕਾਲਾ, ਕਾਟ ਕਸ਼ਟ ਕੋ ਕੀਓ ਸੁਖਾਲਾ।
ਜਦੋਂ ਸਾਨੂੰ ਬਿਘਨ ਪਿਆ ਸੀ, ਅਸੀਂ ਤੁਹਾਡੀ ਆਰਾਧਨਾ ਕੀਤੀ, ਤੁਸੀਂ ਕਿਰਪਾ ਕਰਕੇ ਸਾਡੀ ਸਹਾਇਤਾ ਕੀਤੀ, ਸਾਡਾ ਬਿਘਨ ਕੱਟ ਦਿੱਤਾ। ਹੇ ਬਾਦਸ਼ਾਹ, ਇੱਦਾਂ ਲੋਕ ਆਉਂਦੇ ਉਹਨਾਂ ਕੋਲ ਅਰਦਾਸਾਂ ਕਰਨ ਵਾਸਤੇ, ਸ਼ੁਕਰਾਨਾ ਕਰਨ ਲਈ। ਮਹਾਰਾਜ ਸਾਨੂੰ ਬਿਘਨ ਪਿਆ ਸੀ, ਸਮੱਸਿਆ ਪਈ ਸੀ, ਆਪ ਜੀ ਦੀ ਆਰਾਧਨਾ ਕੀਤੀ, ਚਿੰਤਨ ਕੀਤਾ, ਸਾਡਾ ਬਿਘਨ ਕੱਟਿਆ ਗਿਆ, ਸਾਡੀ ਸਮੱਸਿਆ ਨਿਵਰਤ ਹੋ ਗਈ।
ਕੋ ਕਹਿ ਮੇਰੇ ਪੁੱਤਰ ਉਪੰਨਾ।
ਕਈ ਆ ਕੇ ਉਹਨਾਂ ਨੂੰ ਕਹਿੰਦੇ, ਮਹਾਰਾਜ ਤੁਹਾਡੀ ਕਿਰਪਾ ਨਾਲ ਸਾਡੇ ਘਰ ਚ ਪੁੱਤਰ ਨੇ ਜਨਮ ਲਿਆ, ਸਾਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ।
ਭਏ ਮੋਏ ਪਰ ਗੁਰੂ ਪ੍ਰਸੰਨਾ।
ਮਹਾਰਾਜ ਤੁਸੀਂ ਸਾਡੇ ਤੇ ਪ੍ਰਸੰਨ ਹੋਏ ਹੋ, ਰਹਿਮਤ ਦੇ ਘਰ ਵਿੱਚ ਆਏ ਹੋ ਤੇ ਸਾਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ।
ਇਤਿਆਦਿਕ ਭਗਤ ਅਰਦਾਸ ਅੰਤਰ ਜਾਮੀ ਪੂਰੇ ਆਸ।
ਇਤਿਆਦਿਕ ਸੈਂਕੜੇ ਲੋਕ ਉਹਨਾਂ ਨੂੰ ਆ ਕੇ ਅਰਦਾਸਾਂ ਕਰਦੇ, ਉਹਨਾਂ ਦਾ ਸ਼ੁਕਰਾਨਾ ਕਰਦੇ ਨੇ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ, ਸਾਰਿਆਂ ਦੀਆਂ ਆਸਾਂ ਪੂਰਨ ਕਰਦੇ ਹਨ। ਜਿਹੜੀ ਜਿਹੜੀ ਆਸ, ਜਿਹੜੀ ਜਿਹੜੀ ਕਾਮਨਾ ਧਾਰ ਕੇ ਕੋਈ ਆਉਂਦਾ ਹੈ, ਸਭ ਦੀਆਂ ਆਸਾਂ, ਸਭ ਦੀਆਂ ਕਾਮਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ।
ਦੇਸ਼ ਵਿਦੇਸ਼ਨ ਮਹਿਮਾ ਭਾਰੀ।
ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰਾਂ ਦੀ ਭਾਰੀ ਮਹਿਮਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦੀ ਵੱਡੀ ਵਡਿਆਈ ਹੈ। ਹਰ ਜਗ੍ਹਾ ਤੇ, ਹਰ ਥਾਂ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਮ ਦਾ ਬੋਲਬਾਲਾ ਹੈ।
ਹੋਤ ਸੁਣੀ ਅਰ ਨੈਣ ਨਿਆਰੇ।
ਕਹਿੰਦੇ ਉਹਨਾਂ ਦੀ ਮਹਿਮਾ ਸੁਣੀ ਵੀ ਹੈ ਤੇ ਮੈਂ ਆਪਣੀਆਂ ਅੱਖਾਂ ਨਾਲ ਵੇਖੀ ਵੀ ਹੈ। ਰਾਜਾ ਜੈ ਸਿੰਘ ਦੱਸ ਰਿਹਾ, ਬਾਦਸ਼ਾਹ ਉਹਨਾਂ ਦੀ ਮਹਿਮਾ ਦੇਸਾਂ ਪ੍ਰਦੇਸਾਂ ਵਿੱਚ ਸੁਣੀ ਵੀ ਜਾ ਰਹੀ ਹੈ ਤੇ ਵੇਖੀ ਵੀ ਜਾ ਰਹੀ ਹੈ, ਮੈਂ ਆਪ ਆਪਣੀਆਂ ਅੱਖਾਂ ਨਾਲ ਵੇਖਿਆ ਕੋਈ ਕਸ਼ਮੀਰ ਤੋਂ ਉਹਨਾਂ ਕੋਲ ਆਉਂਦਾ ਹੈ, ਕੋਈ ਪਿਸ਼ਾਵਰ ਤੋਂ ਆ ਰਿਹਾ, ਕੋਈ ਕਾਬਲ ਤੋਂ ਆ ਰਿਹਾ, ਕੋਈ ਕੰਧਾਰ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਮੁਲਤਾਨ ਤੋਂ, ਕੋਈ ਬਿਹਾਰ ਦੇ ਇਲਾਕੇ ਤੋਂ, ਕੋਈ ਆਸਾਮ ਤੋਂ, ਕੋਈ ਦੱਖਣ ਤੋਂ, ਏਦਾਂ ਹਰ ਪਾਸਿਓ ਸੰਗਤ ਚੱਲ ਕੇ ਉਹਨਾਂ ਦੇ ਚਰਨਾਂ ਵਿੱਚ ਆਉਂਦੀ ਮੈਂ ਵੇਖੀ ਹੈ।
ਕਹੇ ਆਪ ਕੇ ਕਾਰਜ ਕੀਨਾ, ਪ੍ਰੇਮ ਧਾਰ ਮੈਂ ਨਾਲ ਪਟ ਦੀਨਾ।
ਬਾਦਸ਼ਾਹ ਤੁਹਾਡੇ ਕਹਿਣ ਤੇ ਮੈਂ ਇਹ ਕੰਮ ਕੀਤਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਮੈਂ ਆਪਣਾ ਸੇਵਕ ਭੇਜ ਦਿੱਤਾ। ਤੁਹਾਡੇ ਕਹਿਣ ਤੇ ਹੀ ਇਹ ਕੰਮ ਹੋਇਆ ਕਿ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਗਿਆ ਤੇ ਮੈਂ ਸਤਿਗੁਰਾਂ ਨੂੰ ਬੁਲਾਉਣ ਵਾਸਤੇ ਆਪਣਾ ਇੱਕ ਸੇਵਕ ਉਹਨਾਂ ਦੇ ਚਰਨਾਂ ਚ ਭੇਜਿਆ ਹੈ।
ਅਨੇਕੇ ਉਪਾਇਨ ਬਿਨਾਂ ਸਮੇਤ,
ਅਨੇਕਾਂ ਪਿਟਾਵਾਂ ਦੇ ਕੇ, ਅਨੇਕਾਂ ਬੇਨਤੀਆਂ ਕਰਕੇ ਸਤਿਗੁਰਾਂ ਦੇ ਚਰਨਾਂ ਚ ਭੇਜਿਆ ਹੈ।
ਇਤ ਅਵਾਹਨ ਪੱਠੀ ਨਕੇਤ,
ਅਨੇਕ ਪ੍ਰਕਾਰ ਦੀਆਂ ਪਿਟਾਵਾਂ ਬੇਨਤੀਆਂ ਉਹਨਾਂ ਦੇ ਚਰਨਾਂ ਵਿਚ ਭੇਜ ਕੇ ਉਹਨਾਂ ਨੂੰ ਬੁਲਾਉਣ ਵਾਸਤੇ ਕਿ ਮਹਾਰਾਜ ਤੁਸੀਂ ਚੱਲ ਕੇ ਦਿੱਲੀ ਚਰਨ ਪਾਓ, ਸੰਗਤ ਨੂੰ ਦਰਸ਼ਨ ਦਿਓ, ਏਦਾਂ ਦੀਆਂ ਬੇਨਤੀਆਂ ਕਰਕੇ ਤਾਂ ਉਹਨਾਂ ਨੂੰ ਦਿੱਲੀ ਵਿੱਚ ਆਵਾਹਨ ਕਰਕੇ ਅਸੀਂ ਸੱਦਿਆ ਤੇ ਬੁਲਾਇਆ ਹੈ।
ਓਹੇ ਦੂਤ ਕਰੇ ਅਨਕੀ ਉਪਾਏ,
ਬਾਦਸ਼ਾਹ ਮੇਰੇ ਦੂਤ ਨੇ ਬੜੇ ਉਪਾਅ ਕੀਤੇ ਨੇ। ਜਿਹੜਾ ਵਜ਼ੀਰ ਮੈਂ ਭੇਜਿਆ ਸੀ ਉਹਨਾਂ ਨੂੰ ਬੁਲਾਉਣ ਵਾਸਤੇ ਕੀਰਤਪੁਰ ਸਾਹਿਬ, ਉਹ ਵਜ਼ੀਰ ਬੜਾ ਸਿਆਣਾ ਸੀ, ਉਹਨੇ ਅਨੇਕਾਂ ਪ੍ਰਕਾਰ ਦੇ ਉਪਾਅ ਕੀਤੇ, ਜੁਗਤੀਆਂ ਕੀਤੀਆਂ।
ਆਨੇਪੁਰ ਮੈਂ ਹਿਤ ਅਧਕਾਏ,
ਔਰ ਕਿੱਡਾ ਅਧਕ ਪਿਆਰ ਕਰਕੇ ਸਤਿਗੁਰਾਂ ਦੇ ਨਾਲ, ਕਿੰਨੀ ਭਾਰੀ ਪ੍ਰੀਤ ਉਜਾਗਰ ਕਰਕੇ ਉਹ ਸਤਿਗੁਰਾਂ ਨੂੰ ਨਾਲ ਲੈ ਕੇ ਆਇਆ ਹੈ।
ਕਹਿ ਕੋ ਕਿਸ ਕੋ ਪਠਾਵੇ, ਹੰਬੀ ਬੋ ਉਪਹਾਰ ਚੜਾਵੇ।
ਬਾਦਸ਼ਾਹ ਬੋਲਿਆ, ਕਹਿੰਦਾ ਰਾਜਾ ਜੈ ਸਿੰਘ ਦੱਸ ਕਿਹਨੂੰ ਭੇਜੀਏ ਉਹਨਾਂ ਦੇ ਕੋਲ, ਸਤਿਗੁਰਾਂ ਦੇ ਚਰਨਾਂ ਵਿੱਚ ਅਸੀਂ ਕਿਹਨੂੰ ਭੇਜੀਏ। ਮੇਰੀ ਵੀ ਭਾਵਨਾ ਕਿ ਮੈਂ ਉਹਨਾਂ ਨੂੰ ਉਪਹਾਰ ਭੇਟ ਕਰਾਂ, ਵਧੀਆ ਵਧੀਆ ਵਸਤੂਆਂ ਉਪਹਾਰ ਉਹਨਾਂ ਦੇ ਚਰਨਾਂ ਵਿੱਚ ਭੇਟ ਕਰਕੇ ਭੇਜਾਂ। ਮੇਰੀ ਦਿਲੀ ਤਮੰਨਾ ਇਹ ਦੱਸ ਵੀ ਮੈਂ ਭੇਜਾਂ ਕਿਹਨੂੰ, ਸਤਿਗੁਰਾਂ ਦੇ ਚਰਨਾਂ ਵਿੱਚ ਕਿਸ ਨੂੰ ਭੇਜਣਾ ਕਰਾਂ।
ਇਤਨੇ ਬਿਕੈ ਸ਼ਹਿਜ਼ਾਦਾ ਆਇਓ, ਪੁੱਤਰ ਦੇਖ ਕਰ ਉਰ ਹਰ ਖਾਇਓ।
ਇੰਨੇ ਨੂੰ ਬਾਦਸ਼ਾਹ ਔਰੰਗਜ਼ੇਬ ਦਾ ਸਹਿਜਾਦਾ ਆ ਪਹੁੰਚਿਆ, ਇਹਦਾ ਪੁੱਤਰ, ਬਾਦਸ਼ਾਹ ਜਿਹਨੂੰ ਬਹਾਦਰ ਸ਼ਾਹ ਵੀ ਕਹਿੰਦੇ ਨੇ, ਉਹ ਆ ਪਹੁੰਚਿਆ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ। ਇਹਨੇ ਆਪਣੇ ਪੁੱਤਰ ਨੂੰ ਆਉਂਦਾ ਵੇਖਿਆ, ਬੜਾ ਖੁਸ਼ ਹੋਇਆ ਔਰੰਗਜ਼ੇਬ ਕਿ ਮੇਰਾ ਸਾਹਿਬਜ਼ਾਦਾ ਸਹਿਜਾਦਾ ਮੇਰੀ ਸਭਾ ਵਿੱਚ ਆਇਆ ਹੈ।
ਅੰਕ ਲੈ ਕਰਕੇ ਉਹ ਲੜਾਏ,
ਉਹ ਹਾਲੇ ਬਾਲਕ ਹੀ ਸੀ, 8-9 ਸਾਲ ਦੀ, 10 ਸਾਲ ਦੀ ਉਹਦੀ ਉਮਰ ਸੀ। ਉਹਨੂੰ ਇਹਨੇ ਆਪਣੀ ਗੋਦ ਵਿੱਚ ਬਿਠਾਇਆ, ਆਪਣੀ ਗੋਦ ਵਿੱਚ ਬਿਠਾ ਕੇ ਲਾੜ ਲੜਾਉਂਦਾ ਤੇ ਬੋਲਿਆ,
ਤੁਮ ਹੀ ਗਮਨੋ ਗੁਰ ਨਿਕਟਾਏ।
ਹੇ ਬੇਟਾ ਸਹਿਜਾਦਾ, ਤੇਰਾ ਹੀ ਜਾਣਾ ਬਣਦਾ ਗੁਰੂ ਜੀ ਦੇ ਕੋਲ। ਅਸੀਂ ਵਿਚਾਰ ਕਰ ਰਹੇ ਸੀ ਕਿ ਕਿਹਨੂੰ ਭੇਜੀਏ, ਪਰ ਤੂੰ ਮੇਰਾ ਪੁੱਤਰ ਹੈ, ਪਿਓ ਤੇ ਪੁੱਤਰ ਚ ਕੋਈ ਫਰਕ ਨਹੀਂ ਹੁੰਦਾ, ਤੂੰ ਮੇਰੇ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਜਾ, ਉਹਨਾਂ ਦੇ ਚਰਨਾਂ ਵਿੱਚ ਜਾ ਕੇ ਉਪਹਾਰ ਭੇਟ ਕਰ, ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ।
ਜਿਮ ਬਾਲਕ ਬੈ ਤਿਹਾਰੇ, ਤਿਮ ਗੁਰ ਹਿੰਦਨ ਕੀ ਕਸਾਰੇ।
ਸਤਿਗੁਰਾਂ ਦੇ ਕੋਲ ਜਾਣਾ ਕਰ, ਕਿਉਂਕਿ ਜਿਵੇਂ ਤੇਰੀ ਬੱਚਿਆਂ ਵਾਲੀ ਉਮਰ ਹੈ, ਤੂੰ ਬਾਲਕ ਉਮਰ ਦਾ ਧਾਰਨੀ ਹੈ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ ਬਾਲਕ ਉਮਰ ਦੇ ਧਾਰਨੀ ਨੇ, ਉਹ ਵੀ ਬਾਲ ਅਵਸਥਾ ਵਿੱਚ ਨੇ। ਇਸ ਕਰਕੇ ਹਾਣ ਨੂੰ ਹਾਣ ਪਿਆਰਾ ਵੀ ਹੁੰਦਾ ਤੇ ਤੂੰ ਵੀ ਬਾਲਕ ਹੈ, ਸਤਿਗੁਰੂ ਜੀ ਵੀ ਬਾਲ ਰੂਪ ਚ ਨੇ, ਇਸ ਕਰਕੇ ਤੂੰ ਹੀ ਉਹਨਾਂ ਦੇ ਕੋਲ ਜਾਣਾ ਕਰ, ਉਹਨਾਂ ਨੂੰ ਬੇਨਤੀ ਕਰ।
ਇੱਕ ਰਕੇਬੀ ਭਰੋ ਜਵਾਹਰ,
ਏਦਾਂ ਕਰ, ਇੱਕ ਥਾਲ, ਰਕੇਬੀ ਕਹਿੰਦੇ ਨੇ ਥਾਲ ਨੂੰ, ਇੱਕ ਥਾਲ ਵੱਡੇ ਕੀਮਤੀ ਜਵਾਹਰਾਤਾਂ ਨਾਲ ਭਰ ਲੈ, ਖਾਲੀ ਹੱਥ ਨਹੀਂ ਜਾਣਾ ਸਤਿਗੁਰਾਂ ਦੇ ਕੋਲ, ਉਪਹਾਰ ਲੈ ਕੇ ਜਾ। ਇੱਕ ਥਾਲੀ ਦੇ ਵਿੱਚ ਕੀਮਤੀ ਉਪਹਾਰ, ਕੀਮਤੀ ਜਵਾਹਰਾਤ ਭਰ ਲੈ।
ਇੱਕ ਮੈਂ ਧਰ ਦੀ ਨਾਰ ਸੁਜ਼ਾਹਰ,
ਇੱਕ ਥਾਲੀ ਵਿੱਚ ਅਸ਼ਰਫੀਆਂ ਰੱਖ ਲੈ, ਇੱਕ ਦੇ ਵਿੱਚ ਕੀਮਤੀ ਜਵਾਹਰਾਤ ਰੱਖ ਲੈ, ਔਰ ਦੂਜੀ ਥਾਲੀ ਦੇ ਵਿੱਚ ਕੀਮਤੀ ਤੋਂ ਕੀਮਤੀ ਜਿਹੜੀਆਂ ਅਸ਼ਰਫੀਆਂ ਨੇ, ਸੋਨੇ ਦੇ ਦਿਨਾਰ ਨੇ, ਉਹ ਰੱਖ ਕੇ ਭੇਟਾ ਵਜੋਂ ਲੈ ਜਾ
ਕਰ ਪੂਜਾਏ ਭਲਾ ਨਿਜ ਜਾਚੂ
ਇਹਨਾਂ ਦੋ ਥਾਲ ਭਰ ਕੇ ਲੈ ਜਾ ਜਵਾਹਰਾਤ ਸੋਨੇ ਚਾਂਦੀ ਦੇ ਔਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਅਰਪ ਕੇ ਆਪਣਾ ਭਲਾ ਮੰਗੋ ਉਹਨਾਂ ਦੇ ਚਰਨਾਂ ਵਿੱਚੋਂ ਆਪਣਾ ਭਲਾ ਮੰਗੋ ਆਪਣੀ ਕਲਿਆਣ ਮੰਗੋ
ਹਿਤ ਕੇ ਬਾਕ ਕਹਿਣ ਮੈਂ ਰਾਚੂ
ਉਹਨਾਂ ਨਾਲ ਹਿਤ ਦੀਆਂ ਗੱਲਾਂ ਕਰਨੀਆਂ ਨੇ ਦੁਨਿਆਵੀ ਗੱਲਾਂ ਨਹੀਂ ਕਰਨੀਆਂ ਹਿੱਤ ਦੀਆਂ ਗੱਲਾਂ ਜਿਨ੍ਹਾਂ ਵਿੱਚ ਪਿਆਰ ਹੋਵੇ ਜਿਨ੍ਹਾਂ ਵਿੱਚ ਪ੍ਰੇਮ ਹੋਵੇ ਇਹੋ ਜਿਹੀਆਂ ਗੱਲਾਂ ਸਤਿਗੁਰੂ ਜੀ ਦੇ ਨਾਲ ਜਾ ਕੇ ਕਰਨੀਆਂ ਹਨ
ਮਰੀ ਮੁਲਾਕਾਤ ਠਹਿਰਾਓ
ਇਹ ਸਹਿਜਾਦਾ ਤੇਰੀ ਇਹ ਜ਼ਿੰਮੇਵਾਰੀ ਹੈ ਤੂੰ ਜਾ ਤੇ ਪਹਿਲਾਂ ਤੂੰ ਉਹਨਾਂ ਨਾਲ ਮੁਲਾਕਾਤ ਕਰਕੇ ਆ ਫਿਰ ਮੇਰੀ ਮੁਲਾਕਾਤ ਉਹਨਾਂ ਨਾਲ ਠਹਿਰਾਈ ਕਿ ਕਿਸੇ ਤਰੀਕੇ ਮੈਨੂੰ ਵੀ ਉਹ ਦਰਸ਼ਨ ਦੇ ਦੇਣ ਮੈਨੂੰ ਵੀ ਆਪਣੇ ਦੀਦਾਰ ਦੇ ਕੇ ਨਿਹਾਲ ਕਰ ਦੇਣ
ਅਲਾਵੋ
ਪਰ ਜੇ ਉਹ ਨਾ ਮੰਨਣ ਮੈਨੂੰ ਦਰਸ਼ਨ ਦੇਣ ਵਾਸਤੇ ਪਹਿਲਾਂ ਤਾਂ ਕੋਸ਼ਿਸ਼ ਕਰਨੀ ਕਿ ਉਹ ਮੈਨੂੰ ਦਰਸ਼ਨ ਦੇ ਦੇਣ ਆਪ ਆ ਜਾਣ ਤਾਂ ਵੀ ਜੇ ਮੈਨੂੰ ਬੁਲਾਉਂਦੇ ਨੇ ਤੇ ਮੈਂ ਚਲਾ ਜਾਵਾਂਗਾ ਪਰ ਜੇ ਉਹ ਦਰਸ਼ਨ ਨਹੀਂ ਦਿੰਦੇ ਦਰਸ਼ਨ ਦੇਣ ਤੋਂ ਇਨਕਾਰ ਕਰਦੇ ਨੇ ਨਹੀਂ ਮੰਨਦੇ
ਆਪਣੋ ਸ਼ਬਦ ਦਿਓ ਲਿਖਵਾਏ
ਫਿਰ ਉਹਨਾਂ ਨੂੰ ਬੇਨਤੀ ਕਰਨੀ ਕਿ ਉਹ ਆਪਣਾ ਸ਼ਬਦ ਹੀ ਲਿਖਾ ਦੇਣ ਗੁਰਬਾਣੀ ਦਾ ਆਪਣੇ ਮੁਖਾਰ ਬਿੰਦ ਚੋਂ ਕੋਈ ਸ਼ਬਦ ਉਚਾਰਨ ਕਰਕੇ ਸ਼ਬਦ ਕਾਗਜ਼ ਤੇ ਲਿਖਵਾ ਦੇਣ ਫਾਰਸੀ ਵਿੱਚ ਉਹ ਸ਼ਬਦ ਹੀ ਮੈਂ ਪੜ੍ਹ ਲਿਆ ਕਰਾਂਗਾ ਇੰਨਾ ਹੀ ਮੈਨੂੰ ਹੋ ਜਾਏਗਾ ਕਿ ਸ਼ਬਦ ਭੇਜਣਗੇ ਉਹਨਾਂ ਦਾ ਸ਼ਬਦ ਮੇਰੇ ਪ੍ਰਤੀ ਆਏਗਾ ਉਹ ਮੈਂ ਸ਼ਬਦ ਪੜ੍ਹ ਲਵਾਂਗਾ
ਸੋ ਆਨੋ ਲਿਖ ਹਮੋ ਦਿਖਾਏ
ਉਹ ਆਪਣਾ ਸ਼ਬਦ ਹੀ ਲਿਖਵਾ ਦੇਣ ਤੇ ਉਹਨਾਂ ਦਾ ਸ਼ਬਦ ਲਿਖਵਾਇਆ ਹੋਇਆ ਉਹ ਮੇਰੇ ਕੋਲ ਲੈ ਕੇ ਆਉਣਾ ਉਹ ਸ਼ਬਦ ਮੈਂ ਪੜ੍ਹ ਲਵਾਂਗਾ ਇੰਨੇ ਨਾਲ ਮੈਨੂੰ ਸੰਤੁਸ਼ਟੀ ਹੋ ਜਾਏਗੀ ਚਲੋ ਜੇ ਉਹਨਾਂ ਦੇ ਦਰਸ਼ਨ ਨਹੀਂ ਹੋਏ ਤੋ ਉਹਨਾਂ ਦੇ ਬਚਨ ਤਾਂ ਸੁਣ ਲਏ ਨੇ ਮੈਂ ਉਹਨਾਂ ਦਾ ਸ਼ਬਦ ਉਹਨਾਂ ਦੇ ਬਚਨ ਨੇ ਉਹ ਬਚਨ ਘੱਟੋ ਘੱਟ ਮੈਂ ਸੁਣ ਲੈ ਮੈਨੂੰ ਇੰਨੀ ਗੱਲ ਦੀ ਸੰਤੁਸ਼ਟੀ ਹੋ ਜਾਏਗੀ
ਸੁਣ ਸ਼ਹਿਜ਼ਾਦਾ ਹੋਇਓ ਤਿਆਰ
ਔਰੰਗਜ਼ੇਬ ਦੀ ਇਹ ਗੱਲ ਸੁਣ ਕੇ ਔਰੰਗਜ਼ੇਬ ਦਾ ਸਹਿਜਾਦਾ ਬਹਾਦਰ ਸ਼ਾਹ ਉਸੇ ਵਕਤ ਤਿਆਰ ਹੋਇਆ ਉਸੇ ਵਕਤ ਉਹਨੇ ਤਿਆਰੀ ਕਰ ਲਈ ਸਤਿਗੁਰਾਂ ਕੋਲ ਜਾਣ ਦੀ
ਬਹੁਤ ਮੁੱਲ ਕੇ ਲੈ ਉਪਹਾਰ
ਬੜੇ ਬੜੇ ਕੀਮਤੀ ਬਹੁ ਮੁੱਲੇ ਉਪਹਾਰ ਆਖਿਰਕਾਰ ਬਾਦਸ਼ਾਹ ਦਾ ਰਾਜਕੁਮਾਰ ਚੱਲਿਆ ਸੀ ਦਰਸ਼ਨਾਂ ਨੂੰ ਕੋਈ ਭੇਟਾ ਥੋੜੀ ਬਹੁਤੀ ਨਹੀਂ ਬਹੁਤ ਜ਼ਿਆਦਾ ਕੀਮਤੀਆਂ ਭੇਟਾਵਾਂ ਬੜੇ ਬੜੇ ਕੀਮਤੀ ਉਪਹਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਨ ਵਾਸਤੇ ਨੇ ਨਾਲ ਲੈ ਲਏ
ਗਮਨੇ ਸਾਥ ਕਿਤ ਕੇ ਉਮਰਾਵ
ਇਹਦੇ ਨਾਲ ਇਹਦੇ ਕਈ ਉਮਰਾਵ ਵੀ ਗਏ ਕੱਲਾ ਨਹੀਂ ਗਿਆ ਕਿਉਂਕਿ ਬੱਚਾ ਸੀ ਸਹਿਜਾਦਾ ਇਹਦੀ ਵੀ ਅੱਠ ਨੌ ਸਾਲ ਦੀ ਉਮਰ ਸੀ ਇਹਦੇ ਨਾਲ ਕਈ ਉਮਰਾਵ ਵੀ ਚੱਲ ਕੇ ਗਏ ਜਿਹੜੇ ਬਾਦਸ਼ਾਹ ਦੇ ਵਿਸ਼ਵਾਸ ਪਾਤਰ ਵਜ਼ੀਰ ਸੀ ਉਹ ਚੱਲ ਕੇ ਨਾਲ ਗਏ ਹਨ
ਬਸਤਰ ਬਿਭੂਖਣ ਰੁਚਰੇ ਬਨਾਵ
ਬੜੇ ਬੜੇ ਸੋਹਣੇ ਬਸਤਰ ਗਹਿਣੇ ਆਪਣੇ ਸਰੀਰਾਂ ਤੇ ਉਹਨਾਂ ਨੇ ਧਾਰਨ ਕੀਤੇ ਹੋਏ ਬੜੀ ਸੋਹਣੀ ਬਨਾਵਟ ਆਪਣੀ ਬਣਾਈ ਹੋਈ ਹੈ
ਚਲਿਓ ਸੰਗ ਜੈ ਸਿੰਘ ਸਵਾਈ
ਜੈ ਸਿੰਘ ਵੀ ਨਾਲ ਗਿਆ ਇਹਨਾਂ ਦੇ ਰਾਜਾ ਜੈ ਸਿੰਘ ਸਵਾਈ ਵੀ ਇਹਨਾਂ ਦੇ ਨਾਲ ਚੱਲ ਕੇ ਆਇਆ ਹੈ
ਬੁਲਤ ਨਕੀਬ ਸੁਬਾਜ ਬਜਾਏ
ਔਰ ਅੱਗੇ ਅੱਗੇ ਨਕੀਬ ਬੋਲਦਾ ਜਾ ਰਿਹਾ ਇਹ ਦੱਸਦਾ ਜਾ ਰਿਹਾ ਕਿ ਬਾਦਸ਼ਾਹ ਦਾ ਸਹਿਜਾਦਾ ਚੱਲ ਕੇ ਆ ਰਿਹਾ ਸਾਵਧਾਨ ਹੋ ਜਾਓ ਰਸਤੇ ਦੇ ਵਿੱਚ ਨਕੀਬ ਜਿਹੜਾ ਉਹ ਅੱਗੇ ਅੱਗੇ ਸਹਿਜਾਦੇ ਦਾ ਨਾਮ ਬੋਲਦਾ ਜਾ ਰਿਹਾ
ਨਰ ਤਨਾਡ ਯਾਰ ਬੁੱਧ ਵਿਸਾਲੇ
ਬੜੇ ਬੜੇ ਤਨਾਡ ਨਰ ਵਜ਼ੀਰ ਉਮਰਾਵ ਜਿਨ੍ਹਾਂ ਦੀ ਬੁੱਧੀ ਬੜੀ ਵਿਸ਼ਾਲ ਸੀ ਸਿਆਣੀ ਮਤ ਵਾਲੇ ਸਨ ਉਹ ਵੀ ਇਹਦੇ ਨਾਲ ਨਾਲ ਤੁਰੇ ਜਾ ਰਹੇ ਨੇ
ਇਲਮ ਵਿਖੇ ਕਾਮਲ ਸੰਗ ਚਾਲੇ
ਜਿਹੜੇ ਆਪਣੇ ਆਪਣੇ ਇਲਮ ਦੇ ਵਿੱਚ ਬੜੇ ਕਾਮਲ ਸਨ ਉਹ ਵੀ ਸਹਿਜਾਦੇ ਦੇ ਨਾਲ ਨਾਲ ਚੱਲ ਪਏ
ਸਨੇ ਸਨੇ ਪੁਰ ਵਿਖੇ ਸ਼ਹਿਜ਼ਾਦਾ ਗਮਨਤ ਦੇਤ ਸਭਨ ਐ ਲਾਦਾ
ਸਨੇ ਸਨੇ ਸਹਿਜੇ ਸਹਿਜੇ ਟੁਰਦਾ ਟੁਰਦਾ ਸਹਿਜਾਦਾ ਗਲੀਆਂ ਬਾਜ਼ਾਰਾਂ ਚੋਂ ਹੁੰਦਾ ਹੋਇਆ ਜਿੱਥੇ ਜੈ ਸਿੰਘ ਪੁਰਾ ਸੀ ਜਿੱਥੇ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਉਤਾਰਾ ਸੀ ਬਗੀਚੇ ਵਿੱਚ ਜੈ ਸਿੰਘ ਦੇ ਬੰਗਲੇ ਦੇ ਨੇੜੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਪਰਸਨ ਵਾਸਤੇ ਸਹਿਜਾਦਾ ਚੱਲ ਕੇ ਆ ਪਹੁੰਚਿਆ ਹੈ।
ਸ਼੍ਰੀ ਹਰਿ ਕ੍ਰਿਸ਼ਨ ਇਕਟ ਸੁਧ ਗਏ।
ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਕੋਲ ਖਬਰ ਪਹੁੰਚ ਗਈ। ਮਹਾਰਾਜ ਜੀ ਨੂੰ ਖਬਰ ਪਹੁੰਚ ਗਈ, ਮਹਾਰਾਜ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਸਹਿਜਾਦਾ ਬਹਾਦਰ ਸ਼ਾਹ ਆਪ ਜੀ ਦੇ ਦਰਸ਼ਨ ਕਰਨ ਲਈ ਚੱਲ ਕੇ ਆ ਰਿਹਾ। ਮਹਾਰਾਜ ਉਹਦੇ ਨਾਲ ਉਮਰਾਵ ਵੀ ਨੇ, ਵਜ਼ੀਰ ਵੀ ਨੇ, ਰਾਜਾ ਜੈ ਸਿੰਘ ਵੀ ਆ ਰਿਹਾ। ਏਦਾਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਿਸੇ ਸੇਵਾਦਾਰ ਨੇ ਆ ਕੇ ਖਬਰ ਦਿੱਤੀ ਹੈ,
ਆਏ ਸ਼ਹਿਜ਼ਾਦਾ ਭੇਟਣ ਲਈ।
ਮਹਾਰਾਜ ਜੀ ਸਹਿਜਾਦਾ ਆ ਰਿਹਾ, ਕਈ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆ ਰਿਹਾ।
ਤਛਿਨ ਕਹਿ ਕਨਾਤ ਤਨਵਾਏ।
ਮਹਾਰਾਜ ਜੀ ਨੇ ਉਸੇ ਵੇਲੇ ਹੁਕਮ ਕਰਕੇ ਕਨਾਤ ਤਨਵਾ ਦਿੱਤੀ। ਮਹਾਰਾਜ ਜੀ ਦਾ ਹੁਕਮ ਸੀ ਤੁਰਕਾਂ ਦੇ ਮੱਥੇ ਨਹੀਂ ਲੱਗਣਾ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵਕਤ ਕਨਾਤ ਤਣਵਾ ਦਿੱਤੀ।
ਅਨਕ ਬਰਨ ਕੇ ਫਰਸ਼ ਡਸਾਏ।
ਕਨਾਤਾਂ ਤਣਵਾ ਦਿੱਤੀਆਂ, ਨੇਕਾਂ ਰੰਗ ਦੇ ਫਰਸ਼ ਗਲੀਚੇ ਵਿਛਾ ਦਿੱਤੇ। ਗਿਲਮ ਗਲੀਚੇ ਸਾਰੇ ਦਰਬਾਰ ਦੇ ਵਿੱਚ ਵਿਛ ਗਏ, ਜਿਨ੍ਹਾਂ ਦੇ ਉੱਤੇ ਇਹਨਾਂ ਨੇ ਆ ਕੇ ਬੈਠਣਾ ਹੈ।
ਸ਼ਸਤਰ ਬਸਤਰ ਸਜ ਕੇ ਬਿਦਨਾਨਾ।
ਅਨੇਕ ਪ੍ਰਕਾਰ ਦੇ ਸ਼ਸਤਰਾਂ ਤੇ ਬਸਤਰਾਂ ਦੇ ਸਹਿਤ ਸਜ ਕੇ ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸੂਰਮੇ ਬਹਾਦਰ ਯੋਧੇ ਸਨ, ਉਹ ਵੀ ਸ਼ਸਤਰਾਂ ਬਸਤਰਾਂ ਸਹਿਤ ਸਜ ਕੇ ਤਿਆਰ ਬਰ ਤਿਆਰ ਹੋ ਕੇ
ਬੈਠੇ ਆਨ ਸੁਪੱਟ ਬਲਵਾਨਾ।
ਬੜੇ ਬੜੇ ਬਲਵਾਨ ਤੇ ਬਲੀ ਸੂਰਮੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਆ ਕੇ ਤਿਆਰ ਬਰ ਤਿਆਰ ਹੋ ਕੇ ਆ ਬੈਠੇ ਹਨ।
ਮਸੰਦ ਮੇਵੜੇ ਆਏ।
ਮਸੰਦ ਆ ਗਏ ਨੇ, ਮੇਵੜੇ ਆ ਪਹੁੰਚੇ ਨੇ, ਜਿਹੜੇ ਗੁਰੂ ਚਰਨਾਂ ਵਿੱਚ ਅਰਦਾਸਾਂ ਕਰਨ ਵਾਲੇ ਅਰਦਾਸੀਏ ਹਨ।
ਚਵਰਦਾਰ ਕਾ ਚਵਰਦਾਰ ਲੈ ਚਵਰ ਡੁਰਾਏ।
ਚਵਰ ਬਰਦਾਰ ਹਾਜ਼ਰ ਨੇ, ਚਵਰ ਸਤਿਗੁਰਾਂ ਦੇ ਸੀਸ ਤੇ ਝੁਲਾ ਰਹੇ ਨੇ, ਦੋਈ ਪਾਸੀ ਮਹਾਰਾਜ ਜੀ ਦੇ ਚਵਰ ਝੁਲ ਰਹੇ ਹਨ।
ਕਰੀ ਕਨਕ ਰੁਪੇ ਸੁਨ ਛਰੇ।
ਸੋਨੇ ਤੇ ਚਾਂਦੀ ਦੀਆਂ ਚੋਭਾਂ ਫੜ ਕੇ ਚੋਬਦਾਰ ਸਤਿਗੁਰਾਂ ਦੇ ਸਨਮੁਖ ਖੜੇ ਨੇ, ਜਿਨ੍ਹਾਂ ਦੇ ਹੱਥਾਂ ਵਿੱਚ ਸੋਨੇ ਚਾਂਦੀ ਦੀਆਂ ਚੋਭਾਂ ਹਨ, ਔਰ ਉਹ ਚੋਭਾਂ ਲੈ ਕੇ ਚੋਬਦਾਰ ਖੜੇ ਨੇ ਤਿਆਰ ਬਰ ਤਿਆਰ ਹੋ ਕੇ।
ਛਰੀਦਾਰ ਕਰ ਪੰਕਤ ਖਰੇ।
ਜਿਹੜੇ ਛਰੀਦਾਰ ਨੇ ਚੋਭਾਂ ਵਾਲੇ, ਉਹ ਲੈਣ ਲਾ ਕੇ ਕਤਾਰ ਲਾ ਕੇ ਖੜੇ ਹੋਏ ਨੇ।
ਖਰੀ ਸਭਾ ਮੈਂ ਆਲਸ ਪਰ ਹਰੀ।
ਆਲਸ ਪਰ ਹਰੀ ਦਾ ਮਤਲਬ ਆ ਵੀ ਸਾਵਧਾਨ ਹੋ ਕੇ, ਚੋਬਦਾਰ ਦਾ ਮਤਲਬ ਹੈ ਜਿਹੜਾ ਤਿਆਰ ਬਰ ਤਿਆਰ ਹੋ ਕੇ ਖੜਾ ਰਹੇ, ਆਲਸ ਕਿਸੇ ਪ੍ਰਕਾਰ ਦਾ ਦਲਿੱਦਰ ਉਹਦੇ ਤੇ ਨਜ਼ਰ ਨਾ ਆਵੇ। ਕਹਿੰਦੇ ਤਿਆਰ ਬਰ ਤਿਆਰ ਹੋ ਕੇ ਉਹ ਚੋਬਦਾਰ ਖੜੇ ਹੋਏ ਹਨ।
ਹਰੀ ਮਨੋ ਲਖ ਸ਼ਸਤਰਨ ਕਰੇ।
ਔਰ ਕਹਿੰਦੇ ਏਦਾਂ ਜਾਪਦਾ ਹੈ ਕਿ ਦੁਸ਼ਮਣਾਂ ਵਾਸਤੇ, ਦੁਸ਼ਮਣਾਂ ਰੂਪੀ ਕਰੀ ਹਾਥੀ ਵਾਸਤੇ ਸਤਿਗੁਰਾਂ ਦੇ ਦਰਬਾਰ ਦੀ ਆਭਾ ਸ਼ੇਰ ਦੇ ਸਮਾਨ ਹੈ। ਹਰੀ ਦਾ ਮਤਲਬ ਹੁੰਦਾ ਸ਼ੇਰ, ਸ਼ੇਰ ਦੇ ਸਮਾਨ ਸਤਿਗੁਰਾਂ ਦੀ ਆਭਾ ਹੈ ਦੁਸ਼ਮਣਾਂ ਰੂਪੀ ਹਾਥੀਆਂ ਵਾਸਤੇ।
ਸ਼ਬਦ ਰਬਾਬੀ ਗਾਵੇ ਰਾਗ।
ਸਤਿਗੁਰਾਂ ਦੇ ਦਰਬਾਰ ਵਿੱਚ ਕੀਰਤਨ ਵੀ ਹੋ ਰਿਹਾ, ਰਬਾਬੀ ਸਿੱਖ ਉਹਨਾਂ ਤੰਦੀਆਂ ਛੇੜੀਆਂ ਹੋਈਆਂ ਰਾਗ ਅਲਾਪ ਰਹੇ ਨੇ, ਬੜੇ ਬੜੇ ਸੋਹਣੇ ਮਿੱਠੇ ਰਾਗਾਂ ਦੇ ਵਿੱਚ। ਧੰਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ। ਰਾਗਾਂ ਦੇ ਵਿੱਚ ਬੜੇ ਬੜੇ ਸੋਹਣੇ ਰਾਗਾਂ ਵਿੱਚ ਕਿਤੇ ਬਿਲਾਵਲ ਗਾਉਂਦੇ ਨੇ, ਕਿਤੇ ਕੋਈ ਰਾਗ ਗਾਉਂਦੇ ਨੇ, ਝੂਮ ਝੂਮ ਕੇ ਰਾਗ ਗਾਉਂਦੇ ਤੇ ਰਾਗਾਂ ਵਿੱਚ ਗੁਰਬਾਣੀ ਦਾ ਸ਼ਬਦ ਗਾਇਨ ਕਰਦੇ ਨੇ। ਅੱਜ ਕੱਲ ਤਾਂ ਕੀਰਤਨ ਦੀ ਨੁਹਾਰ ਰਾਗੀ ਸਿੰਘਾਂ ਨੇ ਬਦਲ ਕੇ ਰੱਖ ਦਿੱਤੀ ਹੈ। ਪੁਰਾਤਨ ਕੀਰਤਨ ਦੀ ਮਰਿਆਦਾ ਤਾਂ ਅਲੋਪ ਹੀ ਹੁੰਦੀ ਜਾ ਰਹੀ ਹੈ। ਵਿਰਲੇ ਵਿਰਲੇ ਟਾਵੇਂ ਟਾਵੇਂ ਉਂਗਲਾਂ ਤੇ ਗਿਣੇ ਜਾਣ ਵਾਲੇ ਰਾਗੀ ਸਿੰਘ ਹਨ ਜਿਹੜੇ ਰਾਗ ਦੇ ਵਿੱਚ ਕੀਰਤਨ ਕਰਦੇ ਨੇ, ਨਹੀਂ ਤਾਂ ਨਵੀਆਂ ਟਿਊਨਾਂ ਦੇ ਉੱਤੇ ਸ਼ਬਦ ਪੜ੍ਹ ਕੇ ਚਲੇ ਜਾਂਦੇ ਹਨ। ਕੀਰਤਨ ਰਾਗ ਦੇ ਵਿੱਚ ਉਹ ਸੁਣਨ ਵਾਲੀ ਸੰਗਤ ਦਾ ਵੀ ਟੇਸਟ ਬਦਲ ਕੇ ਰੱਖ ਦਿੱਤਾ ਹੈ। ਉਹਨਾਂ ਨੂੰ ਵੀ ਹੁਣ ਰਾਗ ਦੇ ਵਿੱਚ ਕੀਰਤਨ ਚੰਗਾ ਨਹੀਂ ਲੱਗਦਾ, ਟੇਸਟ ਬਣਾ ਦਿੱਤਾ ਨਾ। ਜਿਹੋ ਜਿਹਾ ਟੇਸਟ ਕਿਸੇ ਦਾ ਬਣਾ ਦਿੱਤਾ ਜਾਂਦਾ ਫਿਰ ਉਹੋ ਜਿਹਾ ਹੀ ਬਣ ਜਾਂਦਾ। ਰਾਗ ਦੇ ਵਿੱਚ ਕੀਰਤਨ ਹੋਣਾ ਚਾਹੀਦਾ ਗੁਰਬਾਣੀ ਦਾ ਦਰਬਾਰ ਵਿੱਚ। ਜਦੋਂ ਰਾਗ ਅਲਾਪਿਆ ਜਾਂਦਾ, ਕੋਈ ਰਾਗ ਦਾ ਸਮਾਂ, ਚੌਂਕੀਆਂ ਲੱਗਦੀਆਂ ਨੇ ਨਾ ਮਹਾਰਾਜ ਜੀ ਦੇ ਦਰਬਾਰ ਵਿੱਚ, 11 ਚੌਂਕੀਆਂ ਦੀ ਮਰਿਆਦਾ ਸੀ। ਹਰ ਇੱਕ ਚੌਂਕੀ ਇਹ ਕਲਿਆਣ ਦੀ ਚੌਂਕੀ ਹੈ, ਇਹ ਸੋਦਰ ਦੀ ਚੌਂਕੀ ਹੈ, ਇਹ ਬਿਲਾਵਲ ਦੀ ਚੌਂਕੀ ਹੈ, ਇਹ ਆਸਾ ਦੀ ਚੌਂਕੀ ਹੈ, ਉਦੋਂ ਫਿਰ ਉਹੀ ਰਾਗ ਹੀ ਗਾਏ ਜਾਂਦੇ ਸਨ। ਤੋ ਇਸ ਪ੍ਰਕਾਰ ਦੇ ਨਾਲ ਰਾਗਾਂ ਦੇ ਵਿੱਚ ਕੀਰਤਨ ਹੋਇਆ ਕਰਦਾ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਚ ਰਾਗੀ ਬੈਠੇ ਨੇ ਰਬਾਬਾਂ ਦੇ ਨਾਲ, ਤੰਤੀ ਵਾਲੇ ਸਾਜਾਂ ਦੇ ਨਾਲ, ਬੜਾ ਸੋਹਣਾ ਪਿਆਰ ਦੇ ਨਾਲ ਤੰਤੀ ਸਾਜਾਂ ਨਾਲ ਕੀਰਤਨ ਕਰ ਰਹੇ ਨੇ।
ਰਾਗ ਪ੍ਰਭੂ ਕੋ ਜਿਸ ਤੇ ਜਾਗ,
ਆਹਾ, ਕਹਿੰਦੇ ਇਹੋ ਜਿਹਾ ਰਾਗ ਵਿੱਚ ਕੀਰਤਨ ਕਰਦੇ ਨੇ ਜਿਹਨੂੰ ਸੁਣ ਕੇ ਪਰਮਾਤਮਾ ਦਾ ਰਾਗ ਜਾਗ ਪੈਂਦਾ ਹੈ। ਰਾਗ ਨਾਮ ਪ੍ਰੇਮ ਦਾ ਵੀ ਹੈ ਨਾ, ਰਾਗ ਨਾਦ ਸ਼ਬਦ ਸੋਹਣੇ, ਰਾਗ ਨਾਮ ਪ੍ਰੇਮ ਦਾ ਵੀ ਹੈ। ਕਹਿੰਦੇ ਰਾਗ ਵਿੱਚ ਸ਼ਬਦਾਂ ਨੂੰ ਸੁਣ ਕੇ ਪਰਮੇਸ਼ਰ ਦਾ ਰਾਗ ਜਾਗ ਪੈਂਦਾ ਹੈ, ਪਰਮੇਸ਼ਰ ਦਾ ਜਿਹੜਾ ਪਿਆਰ ਹੈ, ਪ੍ਰੇਮ ਹੈ, ਉਹ ਹਿਰਦੇ ਵਿੱਚ ਜਾਗ ਪੈਂਦਾ ਹੈ।
ਤਿਸ ਜਿਨ ਆਏ ਸ਼ਹਿਜ਼ਾਦਾ ਗਇਓ,
ਇਹਨਾਂ ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ ਸੀ, ਇਹਨੇ ਨੂੰ ਸ਼ਹਿਜ਼ਾਦਾ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ, ਇਹਨੇ ਨੂੰ ਆਪਣੇ ਲਾਹੋ ਲਸ਼ਕਰ ਸਮੇਤ ਸਤਿਗੁਰਾਂ ਦੇ ਦਰਬਾਰ ਵਿੱਚ ਆ ਪਹੁੰਚਿਆ ਹੈ।
ਵਹਿਰ ਕਨਾਤ ਤੋਂ ਨਮਰੀ ਭਇਓ,
ਬਾਹਰੋਂ ਹੀ ਕਨਾਤ ਤੋਂ, ਕਿਉਂਕਿ ਅੱਗੇ ਕਨਾਤ ਹੈ ਸਤਿਗੁਰਾਂ ਦੇ, ਕਨਾਤ ਤੋਂ ਬਾਹਰੋਂ ਹੀ ਇਹਨੇ ਚੁੱਕ ਕੇ ਬਨਿਮਰੀ ਭੂਤ ਹੋ ਕੇ ਮੱਥਾ ਟੇਕਿਆ ਹੈ।
ਕਨਕ ਰਕੇ ਵੀ ਦੋਨੋਂ ਆਗੇ,
ਸੋਨੇ ਤੇ ਚਾਂਦੀ ਦੀਆਂ ਭਰੀਆਂ ਹੋਈਆਂ ਜਿਹੜੀਆਂ ਰਕੇਬਾਂ ਸਨ, ਥਾਲ ਸਨ, ਉਹ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖੀਆਂ ਹਨ।
ਮੋਹਰ ਜਵਾਰ ਜੋਤ ਸੁਜਾਗੇ,
ਬੜੀਆਂ ਕੀਮਤੀ ਮੋਹਰਾਂ ਸ਼ਰਫੀਆਂ ਨੇ, ਬੜੀ ਬੜੀ ਜੋਤ ਉਹਨਾਂ ਦੀ ਜਗਮਗ ਜਗਮਗ ਕਰ ਰਹੀ ਹੈ, ਪ੍ਰਕਾਸ਼ ਕਰ ਰਹੀਆਂ ਹਨ।
ਸੋ ਗਹੀ ਮੇਵੜੇ ਹੱਥ ਪਸਾਰ, ਕਰ ਉੱਚੀ ਅਰਦਾਸੀ ਉਚਾਰ।
ਮੇਵੜੇ ਨੇ ਉਹ ਦੋਵੇਂ ਥਾਲਾਂ ਪਕੜੀਆਂ ਨੇ ਆਪਣੇ ਹੱਥ ਅੱਗੇ ਕਰਕੇ ਤੇ ਅਰਦਾਸ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਚ। ਮਹਾਰਾਜ ਸਹਿਜਾਦਾ ਬਹਾਦਰ ਸ਼ਾਹ ਆਪ ਜੀ ਦੇ ਚਰਨਾਂ ਚ ਹਾਜ਼ਰ ਹੁੰਦਾ ਹੈ, ਇਹਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰੋ। ਏਦਾਂ ਸਤਿਗੁਰਾਂ ਦੇ ਚਰਣਾਂ ਵਿੱਚ ਮੇਵੜੇ ਸਿੱਖ ਨੇ ਸਹਿਜਾਦੇ ਦੀ ਅਰਦਾਸ ਕੀਤੀ ਹੈ।
ਸਾਦਰ ਸਭ ਉਮਰਾਵ ਸਮੇਤ,
ਬੜਾ ਸਤਿਕਾਰ ਕੀਤਾ ਜਿਹੜੇ ਸਹਿਜਾਦੇ ਦੇ ਨਾਲ ਹੋਰ ਉਮਰਾਵ ਅਹਿਲਕਾਰ ਆਏ ਸਨ, ਉਹਨਾਂ ਸਾਰਿਆਂ ਦਾ ਬੜਾ ਸਤਿਕਾਰ ਕਰਕੇ ਯੋਗ ਸਥਾਨ ਤੇ ਸਭਾ ਵਿੱਚ ਬਿਠਾਇਆ ਹੈ।
ਥਿਤ ਸ਼ਹਿਜ਼ਾਦਾ ਬੀਚ ਨਕੇਤ,
ਔਰ ਨਾਲੇ ਸਹਿਜਾਦਾ ਵੀ ਬੈਠ ਗਿਆ, ਨਾਲੇ ਜਿੰਨੇ ਅਹਿਲਕਾਰ ਅਫਸਰ ਸਨ ਉਹ ਵੀ ਸਾਰੇ ਸਹਿਜਾਦੇ ਦੇ ਨਾਲ ਬੈਠ ਗਏ ਨੇ।
ਸਿਰ ਨਿਵਾਏ ਸਭ ਬੈਠਤ ਭਏ,
ਸਤਿਗੁਰਾਂ ਦੇ ਚਰਨਾਂ ਚ ਸੀਸ ਨਵਾ ਕੇ ਬੜੇ ਅਦਬ ਨਾਲ ਸਤਕਾਰ ਨਾਲ ਸਾਰੇ ਬੈਠ ਗਏ ਨੇ।
ਜੈਪੁਰ ਨਾਥ ਅਗਾਉ ਗਏ,
ਰਾਜਾ ਜੈ ਸਿੰਘ ਸਭ ਤੋਂ ਅੱਗੇ ਗਿਆ, ਮਹਾਰਾਜ ਜੀ ਦੇ ਕੋਲ ਪਹੁੰਚਿਆ ਹੈ।
ਕਰੀ ਬੰਦਗੀ ਸ਼ਾਹ ਦਿਸ਼ਾ ਤੇ,
ਬਾਦਸ਼ਾਹ ਔਰੰਗਜ਼ੇਬ ਵੱਲੋਂ ਨਮਸਕਾਰ ਕੀਤੀ ਸਤਿਗੁਰਾਂ ਦੇ ਚਰਨਾਂ ਚ ਰਾਜੇ ਜੈ ਸਿੰਘ ਨੇ।
ਹੋਰੋ ਕਈ ਮਿਲਣ ਕੀ ਬਾਤ,
ਬਾਦਸ਼ਾਹ ਨਾਲ ਮਿਲਣ ਦੀ ਗੱਲ ਬਾਤ ਚਲਾਈ ਕੇ ਬਾਦਸ਼ਾਹ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ।
ਹਜ਼ਰਤ ਹਿਰਦੈ ਲਾਲ ਸਾ ਜਿਸ ਤੇ ਰਾਵਰ ਦਰਸ਼ਨ ਲੈ,
ਰਾਵ ਬੋਲ ਰਹੇ ਨੇ ਕੋਲ ਬੈਠੇ, ਕਹਿੰਦੇ ਮਹਾਰਾਜ ਜੀ ਬਾਦਸ਼ਾਹ ਔਰੰਗਜ਼ੇਬ ਆਪ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਉਹਦੇ ਮਨ ਚ ਤੁਹਾਡੇ ਦਰਸ਼ਨਾਂ ਦੀ ਲਾਲਸਾ ਤੀਵਰ ਲਾਲਸਾ ਹੈ।
ਇਸੀ ਹਿਤ ਕਰ ਪਟਿਓ ਸ਼ਹਿਜ਼ਾਦਾ,
ਇਸੇ ਕਰਕੇ ਆਪਣੇ ਸਹਿਜਾਦੇ ਨੂੰ, ਆਪਣੇ ਪੁੱਤਰ ਨੂੰ ਉਹਨੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਲਈ ਭੇਜਿਆ ਹੈ।
ਜੋ ਨਿਤ ਦੇ ਪਿਤਰੇ ਦੇ ਅਹਿਲਾਦਾ,
ਇਹੋ ਜਿਹਾ ਲਾਡਲਾ ਪੁੱਤਰ ਹੈ ਔਰੰਗਜ਼ੇਬ ਦਾ, ਵੀ ਆਪਣੇ ਪਿਤਾ ਨੂੰ ਅਹਿਲਾਦ ਦਿੰਦਾ, ਖੁਸ਼ੀ ਦਿੰਦਾ ਹੈ, ਉਹਨੇ ਆਪਣੇ ਇਸ ਲਾਡਲੇ ਪੁੱਤਰ ਨੂੰ ਤੁਹਾਡੇ ਚਰਨਾਂ ਚ ਬੇਨਤੀ ਲਈ ਭੇਜਿਆ ਹੈ।
ਜੈਪੁਰ ਨਾਥ ਸਾਤ ਬੋ ਕਹੇ,
ਜੈਪੁਰ ਰਾਜੇ, ਆ ਜਿਹੜਾ ਰਾਜਾ ਜੈ ਸਿੰਘ ਹੈ, ਇਹਨੂੰ ਵੀ ਬੜਾ ਕਿਹਾ ਬਾਦਸ਼ਾਹ ਔਰੰਗਜ਼ੇਬ ਨੇ, ਇਹਨੂੰ ਵੀ ਬਹੁਤ ਬੇਨਤੀਆਂ ਕੀਤੀਆਂ ਨੇ ਵੀ ਤੂੰ ਮੇਰਾ ਸਤਿਗੁਰਾਂ ਨਾਲ ਮੇਲ ਕਰਾ ਦੇ।
ਵਿੱਚ ਪਾਏ ਆਵਾਹਨ ਚਾਹੇ,
ਇਹਨੂੰ ਵਿੱਚ ਪਾ ਕੇ ਰਾਜੇ ਜੈ ਸਿੰਘ ਨੂੰ ਸਤਿਗੁਰੂ ਜੀ ਤੁਹਾਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਹੈ ਬਾਦਸ਼ਾਹ।
ਪ੍ਰਤੀਕਨ ਮਿਲ ਬੇਤ,
ਤੁਹਾਨੂੰ ਮਿਲਣ ਵਾਸਤੇ ਉਡੀਕ ਕਰ ਰਿਹਾ, ਜਦੋਂ ਦੇ ਤੁਸੀਂ ਦਿੱਲੀ ਆਏ ਹੋ ਉਦੋਂ ਦੀ ਤੁਹਾਨੂੰ ਮਿਲਣ ਵਾਸਤੇ ਬੜੀ ਭਾਰੀ ਉਡੀਕ ਕਰ ਰਿਹਾ।
ਮਗ ਖੁਦਾਏ ਕੋ ਚਲਤ ਬਡੇਰ,
ਸਾਡਾ ਬਾਦਸ਼ਾਹ ਬੜਾ ਧਰਮੀ ਹੈ। ਉਹ ਜਿਹੜੇ ਉਮਰਾਵ ਨੇ ਆਪਣੇ ਬਾਦਸ਼ਾਹ ਦੀ ਉਪਮਾ ਕਰ ਰਹੇ ਨੇ, ਕਹਿੰਦੇ ਜੀ ਸਾਡਾ ਬਾਦਸ਼ਾਹ ਬੜਾ ਧਰਮੀ ਹੈ, ਖੁਦਾ ਦੇ ਮਾਰਗ ਤੇ ਚੱਲਦਾ ਹੈ।
ਤੁਮ ਸਮ ਕੇ ਦਰਸ਼ਨ ਕੋ ਚਾਹਤ,
ਤੁਹਾਡੇ ਵਰਗੇ ਮਹਾਂਪੁਰਖਾਂ ਦੇ ਦਰਸ਼ਨ ਚਾਹੁੰਦਾ, ਉਹਦੇ ਮਨ ਚ ਤੁਹਾਡੇ ਵਰਗੇ ਗੁਰੂ ਪੀਰਾਂ ਦੇ ਦਰਸ਼ਨਾਂ ਦੀ ਇੱਛਾ ਹੈ।
ਸ਼ਰਾਬ ਵਿੱਚ ਦਿਨ ਰਹਿਣ ਉਮਾਹਤ,
ਬਾਦਸ਼ਾਹ ਸਾਡਾ ਹਰ ਵੇਲੇ ਸ਼ਰਾਬ ਵਿੱਚ ਚੱਲਦਾ, ਜਿਹੜੀ ਸ਼ਰਾਬ ਦੇ ਨਿਯਮ ਨੇ, ਇਸਲਾਮ ਧਰਮ ਦੇ ਨਿਯਮ ਨੇ, ਉਹਨਾਂ ਨਿਯਮਾਂ ਤੋਂ ਬਾਹਰ ਨਹੀਂ ਚੱਲਦਾ, ਨਿਯਮਾਂ ਦੀ ਆਗਿਆ ਕਰਕੇ ਮੰਨਦਾ ਹੈ।
ਕਹੇ ਕਾ ਲਗ ਸ਼ਾਹ ਵਡਾਈ,
ਅਸੀਂ ਆਪਣੇ ਬਾਦਸ਼ਾਹ ਦੀ ਵਡਿਆਈ ਕਿੱਥੇ ਤੱਕ ਕਰੀਏ, ਸਾਡਾ ਬਾਦਸ਼ਾਹ ਕਿੱਡਾ ਧਰਮੀ ਹੈ ਕਿ ਅਸੀਂ ਆਪਣੇ ਬਾਦਸ਼ਾਹ ਦੀ ਵਡਿਆਈ ਕਿੱਥੇ ਤੱਕ ਕਰੀਏ।
ਰਾਖਤ ਸੱਚ ਪਾਜਿਓ ਗਿਰਾਏ,
ਸੱਚ ਨੂੰ ਰੱਖਦਾ ਤੇ ਜਿਹੜਾ ਪਖੰਡ ਆ ਉਹਨੂੰ ਉਗੇੜ ਕੇ ਰੱਖ ਦਿੰਦਾ। ਉਹ ਪਖੰਡ ਉਹਨੂੰ ਅਜਮੇਰ ਸ਼ਰੀਫ ਨਜ਼ਰ ਆਇਆ, ਉਹਨੇ ਉੱਥੇ ਵੀ ਉਹ ਪਖੰਡ ਖਤਮ ਕਰ ਦਿੱਤਾ। ਜਿੱਥੇ ਜਿੱਥੇ ਵੀ ਉਹਨੂੰ ਪਖੰਡ ਨਜ਼ਰ ਆਉਂਦਾ, ਉਹ ਪਖੰਡ ਦਾ ਖਾਤਮਾ ਕਰਕੇ ਸੱਚ ਨੂੰ ਰੱਖਦਾ, ਸੱਚ ਨੂੰ ਗ੍ਰਹਿਣ ਕਰਦਾ।
ਨਹੀਂ ਦੰਭ ਕੋ ਮਾਨੈ ਨਿਮੈ,
ਨਾ ਪਖੰਡ ਨੂੰ ਮੰਨਦਾ ਤੇ ਨਾ ਹੀ ਕਿਸੇ ਪਖੰਡ ਅੱਗੇ ਝੁਕਦਾ, ਮੱਥਾ ਟੇਕਦਾ ਹੈ।
ਤੁਮ ਕੋ ਬਦਲਕ ਭੇਜਿਓ ਹਮੈ,
ਤੁਹਾਨੂੰ ਵੱਡਾ ਜਾਣ ਕੇ ਬਾਦਸ਼ਾਹ ਨੇ ਸਾਨੂੰ ਤੁਹਾਡੇ ਚਰਨਾਂ ਵਿੱਚ ਭੇਜਿਆ ਹੈ।
ਸੁਣ ਜੈ ਸਿੰਘ ਬੋਲਿਓ ਕਰ ਜੋਰ,
ਸੁਣ ਕੇ ਰਾਜਾ ਜੈ ਸਿੰਘ ਬੋਲਿਆ, ਹੱਥ ਜੋੜ ਕੇ ਕਹਿਣ ਲੱਗਾ,
ਪ੍ਰੇਮ ਕਰਤਾ ਤੁਮ ਔਰ,
ਕਹਿਣ ਲੱਗਾ ਰਾਜਾ ਜੈ ਸਿੰਘ ਵੀ ਲਾਗੋਂ ਬੋਲ ਪਿਆ, ਕਹਿੰਦਾ ਮਹਾਰਾਜ ਜੀ ਬਾਦਸ਼ਾਹ ਤੁਹਾਡੇ ਨਾਲ ਬੜਾ ਪ੍ਰੇਮ ਕਰਦਾ, ਬਾਦਸ਼ਾਹ ਦੇ ਮਨ ਵਿੱਚ ਤੁਹਾਡੇ ਪ੍ਰਤੀ ਬੜੀ ਗੂੜੀ ਪ੍ਰੀਤ ਹੈ, ਉਹਦੀ ਪ੍ਰੀਤ ਸੀ ਮੈਂ ਤਦੇ ਆਪ ਜੀ ਨੂੰ ਇੱਥੇ ਬੁਲਾਇਆ ਬੇਨਤੀ ਕਰਕੇ।
ਪ੍ਰਥਮ ਲਾਲਸਾ ਮੇਲ ਕਰਨ ਕੇ,
ਮਨ ਵਿੱਚ ਪਹਿਲਾਂ ਲਾਲਸਾ ਤੁਹਾਡੇ ਨਾਲ ਦਰਸ਼ਨ ਕਰਨ ਦੀ ਉਹਦੇ ਮਨ ਚ ਜਾਗੀ ਸੀ, ਮੇਰੇ ਮਨ ਚ ਤਾਂ ਬਾਅਦ ਚ ਫੁਰਨਾ ਜਾਗਿਆ, ਪਹਿਲਾਂ ਬਾਦਸ਼ਾਹ ਔਰੰਗਜ਼ੇਬ ਦੇ ਮਨ ਚ ਲਾਲਸਾ ਜਾਗੀ ਸੀ ਆਪ ਜੀ ਨੂੰ ਮਿਲਣ ਦੀ।
ਬੈਠ ਨਿਕਟ ਮੁਖ ਸ਼ਬਦ ਸ਼ਰਮਨ ਕੇ,
ਆਪ ਜੀ ਦੇ ਕੋਲ ਬੈਠ ਕੇ ਸ਼ਬਦ ਸੁਣਨ ਦੀ ਉਹਦੀ ਇੱਛਾ ਹੈ।
ਹੋਏ ਪ੍ਰਸੰਨ ਜੋ ਤੁਮ ਉਰ ਚਾਏ,
ਮਹਾਰਾਜ ਜੀ ਜੇ ਤੁਸੀਂ ਪ੍ਰਸੰਨ ਹੋਵੋ, ਪ੍ਰਸੰਨ ਹੋ ਕੇ ਹਿਰਦੇ ਵਿੱਚ ਚਾਹੋ,
ਦੋ ਹਜ਼ਰਤ ਕਰ ਮਿਲਣ ਉਮਾਏ,
ਮਹਾਰਾਜ ਜੀ ਬਾਦਸ਼ਾਹ ਨੂੰ ਚੱਲ ਕੇ ਜਰੂਰ ਮਿਲੋ, ਬਾਦਸ਼ਾਹ ਨੂੰ ਚੱਲ ਕੇ ਜਰੂਰ ਦਰਸ਼ਨ ਦਿਓ।
ਜੇ ਰਾਵਰ ਕੋ ਨੀਕੀ ਨਾਏ,
ਮਹਾਰਾਜ ਜੇ ਤੁਹਾਡੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ,
ਕਾਰਨ ਆਪਣੋ ਦਿਓ ਨਿਭਾਏ,
ਤੁਸੀਂ ਆਪਣਾ ਨੇਮ ਨਿਭਾਣਾ ਚਾਹੁੰਦੇ ਹੋ, ਨਹੀਂ ਜਾਣਾ ਚਾਹੁੰਦੇ ਬਾਦਸ਼ਾਹ ਦੇ ਕੋਲ ਤਾਂ ਵੀ ਦੱਸ ਦਿਓ ਮਹਾਰਾਜ, ਜੇ ਜਾਣਾ ਚਾਹੁੰਦੇ ਹੋ ਤਾਂ ਵੀ ਕਿਰਪਾ ਕਰ ਦਿਓ, ਜੇ ਨਹੀਂ ਜਾਣਾ ਚਾਹੁੰਦੇ ਆਪਣਾ ਨੇਮ ਨਿਭਾਣਾ ਚਾਹੁੰਦੇ ਹੋ ਤਾਂ ਵੀ ਦੱਸ ਦਿਓ।
ਤੋ ਨਿਜ ਮੁਖ ਤੇ ਸ਼ਬਦ ਸੁਣਾਵੋ,
ਬਾਦਸ਼ਾਹ ਨੇ ਬੇਨਤੀ ਕੀਤੀ ਵੀ ਜੇ ਦਰਸ਼ਨ ਨਹੀਂ ਦੇਣੇ ਤੇ ਆਪਣਾ ਸ਼ਬਦ ਸੁਣਾ ਦਿਓ, ਆਪਣਾ ਸ਼ਬਦ ਉਚਾਰਨ ਕਰਕੇ ਉਹ ਲਿਖਵਾ ਕੇ ਕਾਗਜ਼ ਦੇ ਉੱਤੇ ਮੈਨੂੰ ਭੇਜ ਦਿਓ,
ਫਾਰਸੀ ਕੋ ਲਿਖਵਾਓ,
ਉਹ ਸ਼ਬਦ ਫਾਰਸੀ ਵਿੱਚ ਲਿਖਵਾ ਦਿਓ ਤਾਂ ਜੋ ਬਾਦਸ਼ਾਹ ਨੂੰ ਪੜਨ ਵਾਸਤੇ ਸੌਖਾ ਹੋਵੇ।
ਸੁਣਤ ਪ੍ਰਸੰਨ ਹੋਏ ਆਸ਼ਾ,
ਬਾਦਸ਼ਾਹ ਤੁਹਾਡਾ ਸ਼ਬਦ ਸੁਣ ਕੇ ਬੜਾ ਪ੍ਰਸੰਨ ਹੋਵੇਗਾ, ਬੜਾ ਖੁਸ਼ ਹੋਵੇਗਾ।
ਵੀ ਸਮਝਾ ਮੈਂ ਮਨ ਮਾਓ,
ਤੁਹਾਡੇ ਨਾਲ ਮਿਲਣ ਸਮਾਨ ਹੀ ਸਮਝ ਲਏਗਾ ਕਿ ਤੁਹਾਡਾ ਸ਼ਬਦ ਸੁਣ ਕੇ ਇਹ ਸਮਝੇਗਾ ਵੀ ਤੁਹਾਡੇ ਦਰਸ਼ਨ ਹੀ ਹੋ ਗਏ ਨੇ, ਤੁਹਾਡੇ ਨਾਲ ਮੇਲ ਹੀ ਹੋ ਗਿਆ ਹੈ।
ਮੁਝ ਪਰ ਹੁਕਮ ਸ਼ਾਹ ਕੋ ਐਸੇ, ਸਹਿਤ ਪ੍ਰਸੰਨਤਾ ਮਿਲ ਹੈ ਜੈਸੇ,
ਮੈਨੂੰ ਬਾਦਸ਼ਾਹ ਨੇ ਹੁਕਮ ਕੀਤਾ ਕਿ ਜੇ ਗੁਰੂ ਸਾਹਿਬ ਪ੍ਰਸੰਨਤਾ ਸਹਿਤ ਮਿਲਦੇ ਨੇ ਤਾਂ ਮਿਲਾਂਗਾ, ਜੇ ਉਹਨਾਂ ਦੀ ਖੁਸ਼ੀ ਹੈ, ਤੇ ਜੇ ਉਹਨਾਂ ਦੀ ਖੁਸ਼ੀ ਨਹੀਂ ਤੇ ਸਿਰਫ ਆਪਣਾ ਸ਼ਬਦ ਲਿਖ ਕੇ ਭੇਜ ਦੇਣ ਫਾਰਸੀ ਵਿੱਚ, ਮੈਂ ਉਹੀ ਪੜ੍ਹ ਕੇ ਸਮਝਾਂਗਾ ਕਿ ਮੈਨੂੰ ਉਹਨਾਂ ਦੇ ਦਰਸ਼ਨ ਹੋਏ ਨੇ।
ਤੁਮਰੀ ਮਰਜ਼ੀ ਵਰਤੀ ਜਾਏ, ਜਿਮ ਉਰ ਮੈਂ ਤਿਮ ਕੋ ਸੁਣਾਏ,
ਤੁਹਾਡੀ ਮਰਜ਼ੀ ਵਰਤਣੀ ਹੈ, ਜਿਵੇਂ ਤੁਹਾਡੇ ਹਿਰਦੇ ਵਿੱਚ ਹੈ ਉਸੇ ਤਰ੍ਹਾਂ ਆਪ ਜੀ ਸੁਣਾ ਦਿਓ।
ਸੁਣ ਜੈ ਸਿੰਘ ਤੇ ਸਬਨ ਬਖਾਨਿਓ,
ਮਹਾਰਾਜ ਜੀ ਨੇ ਔਰ ਸਾਰੇ ਸਿੱਖਾਂ ਨੇ ਰਾਜੇ ਜੈ ਸਿੰਘ ਦੀ ਬੇਨਤੀ ਸੁਣੀ ਤੇ ਬੋਲੇ, ਸਾਰੇ ਕਹਿਣ ਲੱਗੇ
ਯਥਾ ਯੋਗ ਇਮ ਮਤੋ ਸੁਮਾਨਿਓ,
ਯਥਾ ਯੋਗ ਇਹ ਮਤਾ ਸਾਰਿਆਂ ਨੇ ਪ੍ਰਵਾਨ ਕੀਤਾ ਜੋ ਜੈ ਸਿੰਘ ਨੇ ਕਿਹਾ।
ਸ਼ਾਇਦ ਸਹਿਤ ਸ਼ਹਿਜ਼ਾਦੇ ਸਭ ਕਹਿ ਲੀਨਤ ਤਬ ਸ਼੍ਰੀ ਸਤਿਗੁਰ ਉੱਤਰ ਦੀਨਤ।
ਸਹਿਜਾਦੇ ਸਮੇਤ ਸਾਰਿਆਂ ਨੇ ਇਹ ਗੱਲ ਮੰਨੀ ਕਿ ਸਤਿਗੁਰੂ ਜੀ ਜੋ ਕਹਿਣਗੇ ਸਾਨੂੰ ਪ੍ਰਵਾਨਿਤ। ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੋਲੇ,
ਨੈ ਮਿਲਬੇ ਕੋ ਕਾਰਨ ਜੇਈ ਕਹਿ ਕਰ ਪਤੇਸ਼ਾ ਡਿਗਤੇ।
ਅੱਜ ਕਹਿੰਦੇ ਬਾਦਸ਼ਾਹ ਨਾਲ ਮਿਲਣ ਦਾ ਸਾਡਾ ਕੋਈ ਕਾਰਨ ਨਹੀਂ। ਉਹ ਅਸੀਂ ਪਹਿਲਾਂ ਵੀ ਕਹਿ ਕੇ ਭੇਜ ਦਿੱਤਾ ਹੈ ਕਿ ਅਸੀਂ ਬਾਦਸ਼ਾਹ ਨੂੰ ਨਹੀਂ ਮਿਲਣਾ।
ਪ੍ਰਥਮ ਲਿਓ ਸੁਣ ਸਕਲ
ਦਾ ਸਾਰਾ ਬਿਰਤਾਂਤ ਤੁਸੀਂ ਚੰਗੀ ਤਰ੍ਹਾਂ ਸੋਹਣੀ ਲਿਆ ਹੈ।
ਹੁਣ ਤਿਸ ਕੋ ਕਹਿਬੇ ਕਿਆ ਬਾਤ,
ਦੁਬਾਰਾ ਅਸੀਂ ਫਿਰ ਕਹੀਏ ਉਹ ਗੱਲ ਚੰਗੀ ਨਹੀਂ ਬਣਦੀ।
ਯਾ ਮਿਲਨ ਬਾ ਕਿਤਕ ਬਿਕਾਰ,
ਦੇਖੋ ਹਾਲੇ ਅਸੀਂ ਮਿਲੇ ਨਹੀਂ ਬਾਦਸ਼ਾਹ ਨੂੰ, ਤੇ ਬਾਦਸ਼ਾਹ ਨੂੰ ਬਿਨਾਂ ਮਿਲਿਆ ਕਿੱਡਾ ਵਿਗਾੜ ਹੋ ਗਿਆ ਸਾਡਾ ਬਾਬੇ ਰਾਮ ਰਾਏ ਨਾਲ। ਉਹਨੇ ਕਿੱਡੇ ਬੋਲ ਬੋਲ ਦਿੱਤੇ ਨੇ, ਸਾਨੂੰ ਵੀ ਬੋਲਣੇ ਪੈ ਗਏ ਨੇ, ਹਾਲੇ ਅਸੀਂ ਬਾਦਸ਼ਾਹ ਨੂੰ ਮਿਲੇ ਨਹੀਂ, ਫਿਰ ਵੀ ਵੇਖੋ ਕਿੰਨਾ ਵਿਗਾੜ ਪੈਦਾ ਹੋ ਗਿਆ।
ਮਿਲ ਬਿਓਤ ਕਿਆ ਕਰੇ ਉਚਾਰ,
ਇਹ ਬਾਦਸ਼ਾਹ ਨੂੰ ਅਸੀਂ ਮਿਲ ਲੈਂਦੇ ਫਿਰ ਪਤਾ ਨੀ ਕੀ ਕਹਿ ਦਿੰਦਾ ਰਾਮ ਰਾਏ, ਪਤਾ ਨੀ ਕੀ ਸ਼ਬਦ ਬੋਲ ਦਿੰਦਾ।
ਇਤਿਆਦਕ ਲਖ ਪਿਤਾ ਹਮਾਰੋ ਸ਼ਾਹ ਨਾ ਮਿਲੋ ਕੀਨ ਹਟਕਾਰੋ।
ਇਹ ਗੱਲਾਂ ਜਾਣ ਕੇ ਹੀ ਸਾਡੇ ਪਿਤਾ ਜੀ ਨੇ ਸਾਨੂੰ ਰੋਕਿਆ ਸੀ ਕਿ ਬਾਦਸ਼ਾਹ ਨੂੰ ਨਾ ਮਿਲਣਾ। ਪਿਤਾ ਜੀ ਸਾਡੇ ਜਾਣਦੇ ਸਨ ਵੀ ਇਹ ਗੱਲਾਂ ਹੋਣਗੀਆਂ, ਇਸੇ ਕਰਕੇ ਸਾਡੇ ਪਿਤਾ ਜੀ ਨੇ ਸਾਨੂੰ ਰੋਕਿਆ ਸੀ ਬਾਦਸ਼ਾਹ ਨੂੰ ਮਿਲਣ ਤੋਂ।
ਸੋ ਕਹਿ ਬੇ ਅਮਰੇ ਮਨ ਨਾਲ ਉਲੰਘ ਨਾ ਸਕੇ ਕਿਮੂ ਕਿਸ ਕਾਲ।
ਉਹ ਜੋ ਸਤਿਗੁਰੂ ਜੀ ਨੇ ਸਾਡੇ ਪਿਤਾ ਜੀ ਨੇ ਕਿਹਾ ਉਹ ਸਾਡੇ ਮਨ ਦੇ ਨਾਲ ਹੈ, ਅਸੀਂ ਆਪਣੇ ਪਿਤਾ ਜੀ ਦੇ ਕਹੇ ਬਚਨ ਦੀ ਉਲੰਘਣਾ ਨਹੀਂ ਕਰਾਂਗੇ।
ਸ਼ਾਹ ਮਹਾ ਮਤਵਾਨ ਸੁਜਾਨਾ,
ਬਾਦਸ਼ਾਹ ਸਿਆਣਾ ਮਤ ਵਾਲਾ ਹੈ।
ਅਸ ਬਿਰਤਾਂਤ ਸਭ ਲਖੈ ਮਹਾਨਾ,
ਉਹ ਸਾਰੇ ਬਿਰਤਾਂਤ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਹੈ।
ਸਤਿਗੁਰ ਘਰ ਕੋ ਸ਼ਬਦ ਲਿਖੀ ਜੈ ਪਥੋ ਵਿਚਾਰੋ ਹਿਰਦੇ ਧਰੀ ਜੈ।
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਵਾਸਤੇ ਸ਼ਬਦ ਲਿਖ ਲੋ ਗੁਰਬਾਣੀ ਦਾ, ਗੁਰੂ ਘਰ ਦਾ, ਜਿਸ ਸ਼ਬਦ ਨੂੰ ਉਹ ਪੜ੍ਹੇ ਸੁਣੇ ਵਿਚਾਰੇ ਔਰ ਵਿਚਾਰ ਕੇ ਆਪਣੇ ਹਿਰਦੇ ਚ ਧਾਰਨ ਕਰੇ।
ਚਲੋ ਪੰਥ ਤੇ ਸਭ ਸੁਖ ਪਾਵੋ,
ਤੇ ਜੇ ਉਸ ਸ਼ਬਦ ਦੇ ਮੁਤਾਬਕ ਚੱਲੇਗਾ ਤੇ ਉਹਨੂੰ ਸਾਰੇ ਸੁਖ ਪ੍ਰਾਪਤ ਹੋਣਗੇ।
ਜਨਮ ਮਰਨ ਕੋ ਕਸ਼ਟ ਮਿਟਾਵੋ,
ਉਹਦਾ ਜਨਮ ਮਰਨ ਦਾ ਕਸ਼ਟ ਵੀ ਕੱਟਿਆ ਜਾਏਗਾ ਜੇ ਉਹ ਸ਼ਬਦ ਸੁਣ ਕੇ ਮੰਨੇਗਾ ਕਮਾਵੇਗਾ।
ਕਿਮਕੈ ਸਤਿਗੁਰ ਸ਼ਬਦ ਉਚਾਰਾ,
ਕਹਿ ਕੇ ਸਤਿਗੁਰਾਂ ਨੇ ਇੱਕ ਸ਼ਬਦ ਉਚਾਰਨ ਕੀਤਾ।
ਨਵੀਂ ਸਿੰਧ ਸੁਣ ਲਿਖਬੇ ਤਿਆਰਾ,
ਲਿਖਾਰੀ ਬੈਠਾ ਸੀ ਉਹ ਸ਼ਬਦ ਲਿਖਣ ਲੱਗਾ।
ਸ਼੍ਰੀ ਗੁਰੂ ਨਾਨਕ ਕੇਰ ਬਣਾਇਓ ਬੀਚ ਪਾਰਸੀ ਕੋ ਲਿਖਵਾਇਓ।
ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੀ ਉਹ ਫਾਰਸੀ ਵਿੱਚ ਲਿਖਵਾਇਆ ਗਿਆ। ਵਜ਼ੀਰ ਨੇ ਲਾਗੇ ਬੈਠਾ ਜਿਹੜਾ ਲਿਖਾਰੀ ਸੀ ਉਹਨੇ ਫਾਰਸੀ ਵਿੱਚ ਉਹ ਸ਼ਬਦ ਲਿਖਿਆ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਸ਼ਬਦ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਮੁਖੋਂ ਉਚਾਰਨ ਕੀਤਾ।
ਸ਼੍ਰੀ ਮੁਖ ਵਾਕ ਕਿਆ ਖਾਦਾ ਕਿਆ ਪਹਿਨੇ ਹੋਏ।
ਮਹਾਰਾਜ ਜੀ ਕਹਿੰਦੇ ਭਾਈ ਉਹਦਾ ਖਾਧਾ ਹੋਇਆ ਕੀ ਹੈ ਤੇ ਪਹਿਨਿਆ ਹੋਇਆ ਕੀ ਹੈ। ਜੇ ਖਾਣਾ ਤੇ ਪਹਿਨਣਾ ਕਹਿੰਦੇ ਕੀ ਹੈ ਕੋਈ ਮਾਇਨੇ ਨਹੀਂ ਰੱਖਦਾ, ਤਿਰਕਾਰ ਹੈ ਉਹਦਾ ਖਾਣਾ ਤੇ ਪਹਿਨਣਾ।
ਜਾ ਮਨ ਨਾਈ ਸੱਚਾ ਸੋਏ,
ਜਿਹੜਾ ਜਿਹਦੇ ਮਨ ਚ ਸੱਚਾ ਨਾਮ ਨਹੀਂ ਹੈ, ਜਿਹੜਾ ਨਾਮ ਤੋਂ ਵਿਹੂਣਾ ਹੈ ਉਹਦਾ ਖਾਣਾ ਕੀ ਹੈ ਤੇ ਪਹਿਨਣਾ ਕੀ ਹੈ।
ਕਿਆ ਮੇਵਾ ਕਿਆ ਘਿਓ ਗੁੜ ਮਿੱਠਾ,
ਕਿਆ ਉਹਦੇ ਵਾਸਤੇ ਮੇਵਾ ਘਿਓ ਗੁੜ ਮਿੱਠਾ ਕਿਸੇ ਕੰਮ ਦਾ ਨਹੀਂ।
ਕਿਆ ਮੈਦਾ ਕਿਆ ਮਾਸ,
ਕਿਆ ਮੈਦਾ ਆਟਾ ਤੇ ਕੀ ਮਾਸ ਉਹਦੇ ਵਾਸਤੇ ਕੋਈ ਮਾਇਨੇ ਨਹੀਂ ਰੱਖਦਾ।
ਕਿਆ ਕੱਪੜੇ ਕਿਆ ਸੇਜ ਸੁਖਾਲੇ,
ਕੱਪੜੇ ਕੀ ਕਰਦੇ ਨੇ ਸੁਖਾਣ, ਸੁਖ ਦੇਣ ਵਾਲੀਆਂ ਸੇਜਾਵਾਂ, ਸੋਹਣੇ ਮਖਮਲੀ ਗੱਦੇ ਵੀ ਕਿਸੇ ਕੰਮ ਦੇ ਨਹੀਂ।
ਕਿਆ ਕੀ ਜੈ ਭੋਗ ਬਿਲਾਸ,
ਪ੍ਰਕਾਰ ਦੇ ਭੋਗ ਬਿਲਾਸ ਕੀਤੇ ਜਾਂਦੇ ਵੀ ਕੋਈ ਮਾਇਨੇ ਨਹੀਂ ਰੱਖਦੇ।
ਕਿਆ ਲਸ਼ਕਰ ਕਿਆ ਨੇਬ ਖਵਾਸੇ,
ਲਸ਼ਕਰ ਕੀ ਕਰਦੇ ਨੇ ਆ ਨੇਬ ਕੀ ਕਰਦੇ ਨੇ, ਖਵਾਸੀ ਜਿਹੜੇ ਚੋਰੀ ਬਰਦਾਰ ਕਰਨ ਵਾਲੇ ਨੇ ਕੋਈ ਮਾਇਨਾ ਨਹੀਂ ਰੱਖਦੇ।
ਮਹਿਲੀ ਵਾਸ,
ਮਹਿਲਾਂ ਦੇ ਵਿੱਚ ਨਵਾਸ ਹੁੰਦਾ ਇਹ ਵੀ ਕਿਸੇ ਕੰਮ ਦਾ ਨਹੀਂ।
ਨਾਨਕ सच्चे नाम मिल तरे टोल विनाश।
महाराज जी कहंदे नानक सच्चे नाम बिन परमात्मा दे नाम तो बिना सबे टोल विनाश है, सब कुछ बिणस जान वाला है। जे निभण वाला कोई है ता वो परमात्मा दे नाम दी शक्ति है। ए पवित्र शब्द महाराज गुरु नानक साहब जी ने जेड़ा उचारिया होया ओ गुरु हरकृष्ण साहब जी ने लिखवाया, फारसी विच लिखिया गया।
श्री मुक्ते कै शब्द लिखायो,
शब्द कह के महाराज जी ने लिखवाया है।
बिन सत नाम विराग जनायो,
इस शब्द विच सच्चे नाम तो बिना विराग जनाया। महाराज जी ने विराग जन के शब्द उच्चारण कीता है के नाम तो बिना सब कूड़ झूठ है।
सब तूषण होए बाक सुनंते,
सारे चुप करके महाराज जी दे बचन सुन रहे ने।
गिरा मदर ते तन पनंते,
कहंदे सतगुरु जी तन हन तन हन।
दयो शहजादे को सिर पाए,
जिदा ओ शब्द लिखा दिता फिर जेड़ा सहजादा आया सी ओनू गुरु घर वालों सिरे पाओ दिता है।
मदर प्रसाद दीन मंगवाए,
मिठाई आदक मिठास दिती है और कुछ पदार्थ दिते हन।
आदर तब रुखसद को करे,
सत्कार नाल सजादे नु रुखसद कीता विदा कीता है।
निकसे और प्रसन्नता धरे,
बड़ी खुशी दे नाल सतगुरां कोलो निकल के गए हन।
गयो शातिग बैठे जाए,
बादशाह कोल गए ने जाके बादशाह कोल बैठे हन।
सब प्रसंग सब प्रसंग ते कयो सुनाए,
बादशाह कुल जाके बैठ के सारा प्रसंग बादशाह नु सुनाया है।
शब्द लिखियो ले कर मैं शाह,
और उस वेले ओ जेड़ा शब्द लिखिया होया सी महाराज जी ने भेजिया ओ बादशाह औरंगजेब ने अपने हत्थां विच लिया।
पठन लगे ओ चित धार उमा,
बड़े उमा ते चाह नाल ओ शब्द पढ़न लगा।
सत नाम की महिमा मा,
उस शब्द विच पढ़ के बादशाह ने जानिया के एदे विच सच्चे नाम दी महिमा लिखी है। नाम दी महिमा प्रगट करके सतगुरां ने लिखी है।
इन सिमरे विषयो सुख का,
इस नाम नु सिमरे बिना विषयां विच सुख नहीं है, विषयां विच सुख दी प्राप्ति नहीं है।
मिथ्या सब जग की वड्याई,
जगत दी ये सारी वड्याई मिथ्या ते झूठी है।
बिना नाम ने थिरता पाए,
नाम तो बिना कुछ भी टिक के नहीं रहन वाला, ए शब्द दा सिद्धांत बादशाह ने समझिया है।
हरख्यो उर अवरंग लक साचे,
देव ने आख्या बिलकुल सच है, जो ए बचन लिख के गुरु साहब ने भेजे ने ए बिलकुल सच हन।
शब्द प्रभाव कै बुद्ध राचे,
शब्द दे प्रभाव दे विच औरंगजेब दी एक वेरी बुद्धि लग गई।
ने आमन को हेत सुनायो,
महाराज जी दे आउण दा कोई हेत कारण नहीं सुनाया।
मैं आवन को हेत सुनायो, ऋषियो प्रात मत सर तपतायो,
भरा ऋषिया राम राय ने गुस्से विच आके इन्हां नूं बुलाया, होर उन्हां दा इत्थे आउण दा कोई कारण नहीं है।
सब गुण मैं गौरव पहचाने,
सारे गुणा विचो गौरव वड्डे हन।
बाल बैस बुद्ध बली माने,
बाल बैस विच भी विशाल बुद्ध दे धारनी हन।
इन सो मेल करन हट धरके,
दे नाल जे मैं मेल करा हठ करके,
नीकी मुझे लगी विचर के,
मेरे वास्ते चंगी नहीं। जे उन्हां दी मर्जी नहीं मैनू मिलन दी ते मैं उन्हां दी मर्जी तो बाहर नहीं चलांगा।
दुएरा पुन मिल बे को शाने, हथ कर पाखी उनाए।
उस वेले फिर बादशाह औरंगजेब मुड़ के ने अपने मन दा हठ नहीं कीता। पहला तो हठ करदा सी मिलन नूं, पर जदों शब्द पढ़िया प्रभाव पिया शब्द दा, मुड़ के सतगुरां नाल मिलन दा इन्हें हठ नहीं कीता।
मन मैं अस निश्चय करियो, कयो ना अपरै पाए,
मन विच इस तरह दा निश्चा कर लिया, होर नहीं किसे नूं दस्या कि हुण मैं उहनां नूं मिलन दा हठ नहीं करना। जे उहनां दी मर्जी नहीं, जे इच्छा होवेगी आ जाणगे, नहीं तां मैं अपना हठ करके उहनां दे दर्शनां नूं नहीं जावांगा। एदां औरंगजेब ने अपने मन च बिरती धारण कर ली है। श्री गुरु हरकृष्ण साहिब जी महाराज ਰਾਜੇ ਜੈ ਸਿੰਘ ਦੇ ਬੰਗਲੇ ਵਿੱਚ ਜਿੱਥੇ ਉਹਦਾ ਮਹਿਲ ਹੈ ਉਹਦੇ ਵਿੱਚ ਚਰਨ ਪਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।